ਵਾਹਿਗੁਰੂ ਸਾਹਿਬ ਜੀ। ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ। ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਰਾਖੀ ਮੇਰੀ 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 ਜਿਨ ਕਲ ਰਾਖੀ ਮੇਰੀ।
ਰਾਖੀ ਮੇਰੀ ਜਿਨ ਕਲ ਰਾਖੀ ਮੇਰੀ। ਰਾਖੀ ਮੇਰੀ ਜਿਨ ਕਲ ਰਾਖੀ ਮੇਰੀ।
ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ।
ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ।
ਜਿਸਕੇ ਸ੍ਰੀ ਉੱਪਰ ਤੋਂ ਸੁਆਮੀ ਸੋ ਦੁੱਖ ਕੈਸਾ ਪਾਵੇ। ਬੋਲ ਨ ਜਾਣੇ ਮਾਇਆ ਮਦ ਮਾਤਾ ਮਰਨਾ ਚੀਤ ਨ ਆਵੇ। ਮੇਰੇ ਰਾਮ ਰਾਏ ਸੰਤਾਂ ਕਾ ਸੰਤ ਤੇਰੇ ਤੇਰੇ ਸੇਵਕ ਭੌਕਸ਼ ਨਾਹੀਂ ਜਮ ਨਹੀਂ ਆਵੈ ਨੇਰੇ। ਜੋ ਤੇਰੇ ਰੰਗ ਰਾਤੇ ਸਵਾਮੀ ਤਿਨਕਾ ਜਨਮ ਮਰਨ ਦੁਖ ਨਾਸਾ। ਤੇਰੀ ਬਖਸ਼ ਨਾ ਮੇਟੈ ਕੋਈ ਸਤਿਗੁਰ ਕਾ ਦਿਲਾਸਾ। ਨਾਮ ਧਿਆਨ ਸੁਖ ਫਲ ਪਾਇਨ ਆਠ ਪੈਰ ਅਰਾਧੇ। ਤੇਰੀ ਸ਼ਰਨ ਤੇਰੇ ਪਰਵਾਸੈ ਪੰਚ ਦੁਸ਼ਟ ਲੈ ਸਾਧੇ। ਗਿਆਨ ਧਿਆਨ ਕਿਛ ਕਰਮ ਨ ਜਾਣਾ, ਗਿਆਨ ਧਿਆਨ ਕਿਛ ਕਰਮ ਨ ਜਾਣਾ, ਸਾਰ ਨ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ। ਜਿਨ ਕਲ ਰਾਖੀ ਮੇਰੀ ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ
ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ
ਜਿਨ ਕਲ ਰਾਖੀ ਮੇਰੀ ਰਾਖੀ ਮੇਰੀ, ਜਿਨ ਕਲ ਰਾਖੀ ਮੇਰੀ, ਜਿਨ ਕਲ ਰਾਖੀ ਮੇਰੀ
ਕਲ ਰਾਖੀ ਮੇਰੀ, ਰਾਖੀ ਮੇਰੀ ਜਿਨ ਕਲ ਰਾਖੀ ਮੇਰੀ,
ਰਾਖੀ ਮੇਰੀ ਜਿਨ ਕਲ ਰਾਖੀ ਮੇਰੀ, ਰਾਖੀ ਮੇਰੀ ਜਿਨ ਕਲ ਰਾਖੀ ਮੇਰੀ,
ਰਾਖੀ ਮੇਰੀ ਜਿਨ ਕਲ ਰਾਖੀ ਮੇਰੀ, ਜਿਨ ਕਲ ਰਾਖੀ ਮੇਰੀ, ਜਿਨ ਕਲ ਰਾਖੀ ਮੇਰੀ,
ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ, ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ,
ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ, ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ,
ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਗੁਰੂ ਪਿਆਰੇ ਸਾਧ ਸੰਗਤ ਜੀਓ, ਆਓ ਸਭ ਮਾਈ ਭਾਈ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਝੁਕਾਈਏ, ਹੱਥ ਜੋੜ ਕੇ ਫਤਿਹ ਦਾ ਸਿਮਰਨ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰ ਮਹਾਰਾਜ ਜੀ ਦੀ ਅਪਾਰ ਕਿਰਪਾ ਬਖਸ਼ਿਸ਼ ਹੋਈ ਹੈ। ਕਲਯੁਗ ਦੇ ਭਿਆਨਕ ਸਮੇਂ ਦੇ ਅੰਦਰ ਸਤ ਸੰਗਤ ਦੀਆਂ ਸਿਫਤ ਸਲਾਹ ਦੀਆਂ ਘੜੀਆਂ ਪ੍ਰਾਪਤ ਹੋਈਆਂ ਨੇ। ਇਹ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਅਪਾਰ ਕਿਰਪਾ ਹੈ, ਬਖਸ਼ਿਸ਼। ਆਪ ਜੀ ਸੰਸਾਰ ਧੰਦਿਆਂ ਦਾ ਤਿਆਗ ਕਰਕੇ ਇਸ ਪਾਵਨ ਸਥਾਨ ਤੇ ਰੂਹਾਨੀ ਆਤਮ ਖੁਰਾਕ ਲੈਣ ਵਾਸਤੇ ਆਏ। ਸੋ ਪੂਰਾ ਪੂਰਾ ਲਾਭ ਪ੍ਰਾਪਤ ਕਰਨ ਵਾਸਤੇ ਮਨ ਚਿਤ ਬਿਰਤੀਆਂ ਇਕਾਗਰ ਕਰੋ, ਤਾਂ ਕਿ ਇਹ ਸਮਾਂ ਇਹ ਸਵਾਸ ਲੇਖੇ ਵਿੱਚ ਲੱਗ ਜਾ। ਕੁਝ ਪਿਛਲੇ ਦੀਵਾਨਾਂ ਤੋਂ ਆਪਣੀ ਇੱਕ ਵਿਚਾਰ ਚੱਲ ਰਹੀ ਹੈ, ਸਮਰੱਥ ਗੁਰੂ ਜਿਵੇਂ ਆਪ ਜੀ ਹੁਣੇ ਹੀ ਦਸ ਤੋਂ ਪਹਿਲਾਂ ਭਾਈ ਜਸਵੰਤ ਸਿੰਘ ਜੀ ਪਾਸੋਂ ਸਰਵਣ ਕਰ ਰਹੇ ਸੀ ਕਿ ਸਮਰੱਥ ਗੁਰੂ ਦੇ ਹੱਥ ਨਾਮ ਦੀ ਕੁੰਜੀ ਹੈ, ਗੁਰ ਕੁੰਜੀ ਪਾਹੋ ਨਿਵਲ ਮਨ ਕੋਠਾ ਤਨ ਛਤ ਨਾਨਕ ਗੁਰ ਬਿਨ ਮਨ ਕਾ ਤਾਕ ਨਾ ਉਗਰੈ ਅਵਰ ਨਾ ਕੁੰਜੀ ਹੱਥ। ਸਮਰੱਥ ਗੁਰੂ ਆਪ ਪਰਮੇਸ਼ਰ ਵਾਹਿਗੁਰੂ ਗੁਰ ਪਰਮੇਸ਼ਰ ਏਕੋ ਜਾਨ ਗੁਰ ਗੋਬਿੰਦ ਗੋਬਿੰਦ ਗੁਰੂ ਹੈ ਨਾਨਕ ਭੇਦ ਨਾ ਪਾਈ। ਉਹ ਇੱਥੇ ਵੀ ਸਹਾਈ ਨੇ, ਅੱਗੇ ਵੀ ਸਹਾਈ ਨੇ। ਸਤਿਗੁਰ ਦੀਆਂ ਬੇਅੰਤ ਰਹਿਮਤਾਂ ਬੇਅੰਤ ਬਖਸ਼ਾਂ ਵਿੱਚੋਂ ਥੋੜੀ ਬੇਨਤੀ ਕੀਤੀ ਜਾ ਰਹੀ ਹੈ। ਜੇ ਆਪਾਂ ਕਹਿ ਦਈਏ ਕਿ ਸਮੁੰਦਰ ਵਿੱਚੋਂ ਇੱਕ ਬੂੰਦ, ਇਹ ਵੀ ਸਾਡੀ ਭੁੱਲ ਹੈ, ਕਿਉਂਕਿ ਉਹਦੀਆਂ ਬਖਸ਼ਾਂ ਬੇਅੰਤ ਨੇ। ਇਸ ਕਰਕੇ ਆਪਣੀ ਅਰਦਾਸ ਹੈ ਔਰ ਉਸ ਸਤਿਗੁਰ ਦੀਆਂ ਬਖਸ਼ਾਂ ਵਿੱਚੋਂ ਥੋੜੀਆਂ ਬੇਨਤੀਆਂ ਕੁਛ ਦੁਆਨਾਂ ਤੋਂ ਜਿਹੜੀ ਵਿਚਾਰ ਚੱਲ ਰਹੀ ਹੈ, ਨਾਨਕ ਕੱਚੜਿਆਂ ਸਿਉਂ ਤੋੜ ਢੂੰਡ ਸੱਜਣ ਸੰਤ ਪੱਕਿਆਂ, ਓਏ ਜਵਿੰਦੇ ਵਿਛੜੇ ਓਏ ਮੋਇਆ ਨਾ ਜਾਈ ਛੋੜ, ਇਹ ਵਿਚਾਰ ਆਪਣੀ ਚੱਲ ਰਹੀ ਹੈ। ਕੱਚਿਆਂ ਨਾਲੋਂ ਤੋੜ ਕੇ ਸਤਿਗੁਰ ਨਾਲ ਜੋੜ ਪ੍ਰੀਤਾਂ, ਕੱਚਿਆਂ ਨਾਲ ਤੋੜ ਕੇ ਸਤਿਗੁਰ ਨਾਲ ਜੋੜ
ਪ੍ਰੀਤਾਂ, ਨਾਲ ਤੋੜ ਕੇ ਸਤਿਗੁਰ ਨਾਲ ਜੋੜ ਪ੍ਰੀਤਾਂ, ਕੱਚਿਆਂ ਨਾਲ ਤੋੜ ਕੇ ਸਤਿਗੁਰ ਨਾਲ ਜੋੜ ਪ੍ਰੀਤਾਂ। ਸਤਿਗੁਰ ਨਾਲ ਜੋੜ ਪ੍ਰੀਤਾਂ, ਕੱਚਿਆਂ ਨਾਲ ਤੋੜ ਕੇ ਸਤਿਗੁਰ ਨਾਲ ਜੋੜ ਪ੍ਰੀਤਾਂ। ਜੋੜ ਪ੍ਰੀਤਾਂ, ਸਤਿਗੁਰ ਨਾਲ ਜੋੜ ਪ੍ਰੀਤਾਂ,
ਸਤਿਗੁਰ ਨਾਲ ਜੋੜ ਪ੍ਰੀਤਾਂ, ਸਤਿ
ਸਤਿਗੁਰ ਨਾਲ ਜੋੜ ਪਰੀਤਾ ਸਤਿਗੁਰ ਨਾਲ ਜੋੜ ਪਰੀਤਾ
ਦੁਆਨਾਂ ਦੇ ਵਿੱਚ ਵਿਚਾਰ ਹੋਈ ਹੈ ਕਿ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਤੋਂ ਭਾਈ ਮੂਲਾ ਬੇਮੁੱਖ ਹੋ ਗਿਆ ਸੀ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਦਸਵੇਂ ਜਾਮੇ ਦੇ ਅੰਦਰ ਹਜ਼ੂਰ ਸਾਹਿਬ ਦੀ ਧਰਤੀ ਤੇ ਜਦੋਂ ਭਾਈ ਮੂਲਾ ਸਾਹਿਬ ਖਰਗੋਸ਼ ਬਣਿਆ ਸੀ ਉਸਦਾ ਆਧਾਰ ਕੀਤਾ। ਦੁਨੀ ਚੰਦ ਲਾਹੌਰ ਦੇ ਰਹਿਣ ਵਾਲਾ ਜਿਹੜਾ ਆਪਣੇ ਪਿਤਾ ਦਾ ਸ਼ਰਾਧ ਕਰ ਰਿਹਾ ਸੀ, ਗੁਰੂ ਨਾਨਕ ਸਾਹਿਬ ਨੇ ਕਿਹਾ ਤੇਰਾ ਪਿਤਾ ਬਘਿਆੜ ਦੀ ਜੂਨ ਵਿੱਚ ਪਿਆ। ਗੁਰੂ ਨਾਨਕ ਸਾਹਿਬ ਨੇ ਉਸ ਦਾ ਵੀ ਉਧਾਰ ਕੀਤਾ। ਛੇਵੇਂ ਪਾਤਸ਼ਾਹ ਮਹਾਰਾਜ ਜੀ ਨੇ ਇੱਕ ਸੱਪ ਦਾ ਉਧਾਰ ਕੀਤਾ ਜਿਹੜਾ ਪਿਛਲੇ ਜਨਮ ਵਿੱਚ ਮਹੰਤ ਸੀ, ਧਨ ਇਕੱਠਾ ਕਰਦਾ ਸੀ। ਉਹ ਸੱਪ ਦੀ ਜੂਨ ਵਿੱਚ ਪੈ ਗਿਆ, ਸੇਵਕ ਉਹਦੇ, ਚੇਲੇ ਉਹਦੇ ਉਹਨੂੰ ਕੀੜੇ ਬਣ ਕੇ ਖਾਂਦੇ ਸਨ। ਛੇਵੇਂ ਪਾਤਸ਼ਾਹ ਨੇ ਉਸਦਾ ਆਧਾਰ ਕੀਤਾ। ਸੱਤਵੇਂ ਪਾਤਸ਼ਾਹ ਨੇ ਇੱਕ ਸੱਪ ਦਾ ਆਧਾਰ ਕੀਤਾ ਜਿਹੜਾ ਪਿਛਲੇ ਜਨਮ ਦੇ ਅੰਦਰ ਆਪਣੇ ਆਪ ਨੂੰ ਗੁਰੂ ਅਖਾਉਂਦਾ ਸੀ, ਗਿਆਨ ਤੋਂ ਹੀਣਾ ਸੀ, ਉਸਨੂੰ ਵੀ ਜਿਉਂਦੇ ਨੂੰ ਕੀੜੀਆਂ ਕੀੜੇ ਖਾ ਰਹੇ ਸਨ। ਐਸੀਆਂ ਰੂਹਾਂ ਜਿਹੜੀਆਂ ਭਟਕ ਰਹੀਆਂ ਸੀ ਉਹਨਾਂ ਦਾ ਵੀ ਉਧਾਰ ਕੀਤਾ। ਹੋਰ ਕਿੰਨੀਆਂ ਬੇਨਤੀਆਂ ਕੀਤੀਆਂ ਗਈਆਂ, ਜਿਵੇਂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਇੱਕ ਮੱਛ ਦਾ ਉਧਾਰ ਕੀਤਾ ਜਿਹੜਾ ਭਗਤ ਜਨਕ ਜੀ ਦੇ ਸਮੇਂ ਉਹ ਤਪ ਕਰਦਾ ਸੀ, ਸਤਸੰਗਤ ਵਿੱਚ ਨਹੀਂ ਸੀ ਜਾਂਦਾ। ਭਗਤ ਜਨਕ ਜੀ ਦਾ ਬਚਨ ਹੋ ਗਿਆ, ਤਿੰਨ ਵਾਰ ਕਹਿ ਕਿ ਸਤਸੰਗ ਵਿੱਚ ਆਇਆ ਕਰ, ਪਾਣੀ ਵਿੱਚ ਖਲੋ ਕੇ ਤਪ ਨਾ ਕਰ, ਕੋਈ ਫਾਇਦਾ ਨਹੀਂ। ਨਹੀਂ ਮੰਨਿਆ, ਕਹਿਤਾ ਫਿਰ ਮਾਛੀ ਬਣ ਜਾ ਜੇ ਪਾਣੀ 'ਚ ਰਹਿਣ ਨੂੰ ਜੀ ਕਰਦਾ। ਉਸਨੇ ਖੇਮਾ ਮੰਗੀ, ਭਗਤ ਜਨਕ ਜੀ ਨੇ ਕਿਹਾ ਕਿ ਤੇਰਾ ਆਧਾਰ ਜਿਹੜਾ ਕਲਯੁਗ ਵਿੱਚ ਗੁਰੂ ਨਾਨਕ ਸਾਹਿਬ ਕਰਨਗੇ, ਬਾਰ ਬਾਰ ਜਨਮ ਮਰਨ ਦੇ ਚੱਕਰ 'ਚ ਪਿਆ ਹੋਇਆ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਉਸ ਮੱਛ ਦਾ ਆਧਾਰ ਕੀਤਾ ਜਿਹੜਾ ਬੜਾ ਤਪੱਸਵੀ ਸੀ ਪਰ ਭਟਕ ਰਿਹਾ ਸੀ। ਸੋ ਜਿਸ ਵੇਲੇ ਅੰਮ੍ਰਿਤਸਰ ਸਾਹਿਬ ਸਰੋਵਰ ਦੀ ਕਾਰ ਸੇਵਾ ਚੱਲ ਰਹੀ ਸੀ ਔਰ ਸੇਵਾ ਕਰਦਿਆਂ ਹੋਇਆਂ ਇੱਕ ਮੱਠ ਵਿੱਚੋਂ ਨਿਕਲਿਆ ਜਿਹਦੇ ਵਿੱਚ ਇੱਕ ਜੋਗੀ ਸੀ ਔਰ ਉਹ ਜਿਹੜਾ ਜੋਗੀ ਦੁਆਪਰ ਯੁੱਗ ਦਾ ਬੈਠਾ ਹੋਇਆ ਸੀ, ਰਾਵੀ ਇੱਥੇ ਚੱਲਦੀ ਸੀ, ਉਸ ਵੇਲੇ ਕੰਢੇ 'ਤੇ ਬੈਠਾ ਸੀ। ਉਸ 'ਤੇ ਪੰਚਮ ਪਾਤਸ਼ਾਹ ਬਾਰ ਨੇ ਕਿਰਪਾ ਕੀਤੀ, ਇਸ ਨੂੰ ਗਿਆਨ ਬਖਸ਼ਿਆ, ਫਿਰ ਇਸਨੇ ਸਰੀਰ ਛੱਡਿਆ। ਸੋ ਯੁੱਗਾਂ ਯੁੱਗਾਂ ਦੇ ਜਿਹੜੇ ਭਟਕ ਰਹੇ ਸਨ, ਹੋਰ ਕੋਈ ਕੱਚੇ ਗੁਰੂ, ਅਧੂਰੇ ਗੁਰੂ, ਹੋਰ ਕਈ ਬੜੇ ਬੜੇ ਤਪ ਕਰਨ ਵਾਲੇ, ਹੋਰ ਕਈ ਜਿਹੜੇ ਜੂਨਾਂ 'ਚ ਪਏ ਹੋਏ ਸੀ, ਉਹ ਸਮਰੱਥ ਗੁਰੂ ਨੇ ਹੀ ਉਹਨਾਂ 'ਤੇ ਸਤਿਸੰਗ ਦੀ ਕਿਰਪਾ ਕੀਤੀ ਹੈ। ਸਮਰੱਥ ਗੁਰੂ ਇੱਥੇ ਵੀ ਸਹਾਈ, ਅੱਗੇ ਵੀ ਸਹਾਈ ਹੈ ਸਤਿਸੰਗ ਜੀ। ਐਸੇ ਸਮਰੱਥ ਗੁਰੂ ਦੇ ਚਰਨਾਂ 'ਤੇ ਨਮਸਕਾਰ ਕਰੀਏ। ਬਾਕੀ ਤਾਂ ਜਿਉਂਦਿਆਂ ਜਿਉਂਦਿਆਂ ਸਾਧ ਛੱਡ ਜਾਂਦੇ ਨੇ, ਪਰ ਸਮਰੱਥ ਗੁਰੂ ਇਸ ਲੋਕ ਵਿੱਚ ਵੀ ਅਤੇ ਪਰਲੋਕ ਵਿੱਚ ਵੀ ਸਹਾਈ ਹਨ। ਉਹ ਸਤਿਗੁਰ ਮੋਇਆਂ ਦਾ ਵੀ ਸਾਥ ਨਿਭਾਉਂਦੇ, ਦੁਨੀਆਂ ਛੱਡੇ ਜਿਉਂਦਿਆਂ ਨੂੰ ਮੋਇਆਂ ਦਾ ਵੀ साथ नभाउंदे ने दुनिया छड़े क्यों ध्यान
सतगुरु होया लागी साथ नभाउंदे ने दुनिया छड़े क्यों ध्यान सतगुरु होया लागी साथ नभाउंदे ने दुनिया छड़े क्यों ध्यान
ਜਹਾਂਗੀਰ ਬਾਦਸ਼ਾਹ ਨੇ ਮੀਰੀ ਪੀਰੀ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਵਡਿਆਈ ਸੁਣੀ ਕਿ ਮਹਾਬਲੀ ਯੋਧੇ ਸੂਰਮੇ ਸਤਿਗੁਰੂ ਹਨ। ਮਨ ਵਿੱਚ ਵਿਚਾਰ ਕਰਦਾ ਹੈ ਕਿਸੇ ਐਸਾ ਸਮਾਂ ਬਣੇ ਤੇ ਦੇਖਿਆ ਜਾਵੇ ਕਿ ਕਿੰਨੇ ਕੁ ਨਿਰਭੈ ਯੋਧੇ ਨੇ, ਕਿੰਨੇ ਕੁ ਸੂਰਮੇ ਨੇ। ਜਦੋਂ ਛੇਵੇਂ ਪਾਤਸ਼ਾਹ ਮਹਾਰਾਜ ਤੇ ਜਹਾਂਗੀਰ ਬਾਦਸ਼ਾਹ ਆਗਰੇ ਨੂੰ ਜਾ ਰਹੇ ਨੇ, ਰਸਤੇ ਵਿੱਚ ਜੰਗਲ ਹੈ, ਉੱਥੇ ਇੱਕ ਬਹੁਤ ਵੱਡਾ ਬੱਬਰ ਸ਼ੇਰ ਤੇ ਜਹਾਂਗੀਰ ਵਿਚਾਰ ਕਰਦਾ ਵੀ ਹੁਣ ਇਸ ਬੱਬਰ ਸ਼ੇਰ ਦੇ ਨਾਲ ਮੁਕਾਬਲਾ ਦੇਖਦੇ ਹਾਂ ਕਿਵੇਂ ਹੁੰਦਾ। ਛੇਵੇਂ ਪਾਤਸ਼ਾਹ ਮਹਾਰਾਜ ਨੂੰ ਬੇਨਤੀ ਕੀਤੀ, ਮਹਾਰਾਜ ਜੇਕਰ ਆਪ ਜੀ ਕਿਰਪਾ ਕਰੋ, ਨਾਲ ਹੋਵੋ ਤੇ ਸ਼ੇਰ ਦਾ ਸ਼ਿਕਾਰ ਕੀਤਾ ਜਾਵੇ। ਮਹਾਰਾਜ ਕਹਿੰਦੇ ਸ਼ੇਰ ਦਾ ਸ਼ਿਕਾਰ ਤੇ ਕਰਨਾ ਪਰ ਘੋੜਿਆਂ ਤੇ ਹਾਥੀਆਂ ਤੇ ਚੜ ਕੇ ਨਹੀਂ ਕਰਨਾ। ਜਹਾਂਗੀਰ ਘੋੜਿਆਂ ਤੇ ਹਾਥੀਆਂ ਤੇ ਚੜ ਕੇ ਕੀ ਕਰਨਾ, ਆਪਾਂ ਇਸ ਤਰ੍ਹਾਂ ਹੀ ਕਰਾਂਗੇ ਇਹਦਾ ਮੁਕਾਬਲਾ। ਜਹਾਂਗੀਰ ਕਹਿੰਦਾ ਮਹਾਰਾਜ ਫਿਰ ਮੈਂ ਤੇ ਨਹੀਂ ਜਾ ਸਕਦਾ ਹਾਥੀ ਤੋਂ ਬਗੈਰ, ਘੋੜੇ ਤੋਂ ਬਗੈਰ। ਸ਼ੇਰ ਨੇ ਤੇ ਝਪਟ ਲੈਣਾ, ਇਹ ਤੇ ਮਹਾਰਾਜ ਤੁਸੀਂ ਹੀ ਕਰ ਸਕਦੇ। ਸੱਚੇ ਪਾਤਸ਼ਾਹ ਕਹਿੰਦੇ ਅਸੀਂ ਕਰਨੇ ਆ ਭਾਈ ਇਹਦਾ। ਇਸ ਵੇਲੇ ਛੇਵੇਂ ਪਾਤਸ਼ਾਹ ਮਹਾਰਾਜ ਗਏ ਅੱਗੇ ਤੇ ਇਹ ਸ਼ੇਰ ਗਰਜਿਆ। ਉਹ ਜਿਹੜੇ ਹਾਥੀ ਘੋੜੇ ਸੀ ਤੇ ਵੱਡੇ ਵੱਡੇ ਯੋਧੇ ਸੀ ਨਾ, ਸਾਰੇ ਥਰ ਥਰ ਕਰਕੇ ਉਹ ਵੀ ਕੰਬ ਗਏ। ਜਹਾਂਗੀਰ ਵੀ ਸੋਚਾਂ ਚ ਪੈ ਗਿਆ ਕਿ ਛੇਵੇਂ ਪਾਤਸ਼ਾਹ ਤਾਂ ਅੱਗੇ ਚਲੇ ਗਏ ਇਕੱਲੇ, ਇਹ ਤੇ ਪਤਾ ਨਹੀਂ ਸਾਡੇ ਤੇ ਇੱਥੇ ਹਾਵੀ ਹੋ ਜਾਵੇ ਸ਼ੇਰ, ਏਡਾ ਵੱਡਾ ਸ਼ੇਰ। ਮੀਰੀ ਪੀਰ ਦੇ ਮਾਲ ਜਿਸ ਵੇਲੇ ਅੱਗੇ ਵਧੇ ਤੇ ਸ਼ੇਰ ਨੇ ਵਾਰ ਕੀਤਾ ਸੱਚੇ ਪਾਤਸ਼ਾਹ। ਛੇਵੇਂ ਪਾਤਸ਼ਾਹ ਮਹਾਰਾਜ ਨੇ ਖੱਬਾ ਹੱਥ ਦੀ ਧੌਣ ਨੂੰ ਪਾਇਆ ਤੇ ਸੱਜੇ ਹੱਥ ਨਾਲ ਤਲਵਾਰ ਨਾਲ ਵਾਰ ਕੀਤਾ, ਦੂਜਾ ਵਾਰ ਕਰਨ ਦੀ ਲੋੜ ਨਹੀਂ ਪਈ, ਡਿੱਗ ਪਿਆ। ਰੂਹ ਉਸਤਤ ਕਰਦੀ ਹੋਈ ਗਈ ਪਿਆ ਰਿਹਾ। ਸਾਹਿਬ ਕਹਿੰਦੇ ਇਹ ਪਿਛਲੇ ਜਨਮ ਦਾ ਭਟਕ ਰਿਹਾ ਸੀ, ਇਹਦਾ ਉਧਾਰ ਹੋਇਆ। ਨਗਰ ਵਡਾਲੀ ਜਦੋਂ ਸੱਚੇ ਪਾਤਸ਼ਾਹ ਪਹੁੰਚੇ, ਉਸ ਨਗਰ ਦੇ ਲੋਕ ਕਹਿੰਦੇ ਮਹਾਰਾਜ ਇੱਕ ਬਹੁਤ ਜੰਗਲੀ ਵੱਡਾ ਸੂਰ ਹੈ ਤੇ ਇਸ ਨਗਰ ਵਿੱਚ ਆ ਗਿਆ, ਅਸੀਂ ਬੜੇ ਦੁਖੀ ਹਾਂ, ਸਾਡੀ ਫਸਲ ਵੀ ਉੱਜੜ ਰਹੀ ਹੈ ਤੇ ਜਾਨਾਂ ਦਾ ਵੀ ਖਤਰਾ ਹੈ, ਆਪ ਜੀ ਕਿਰਪਾ ਕਰੋ। ਗੁਰੂ ਮਹਾਰਾਜ ਜੀ ਨੇ ਉਸ ਸੂਰ ਤੇ ਸਰੋਹੀ ਨਾਲ ਵਾਰ ਕੀਤਾ, ਉਹਦੇ ਦੋ ਟੁਕੜੇ ਹੋਏ ਤੇ ਉਹ ਵੀ ਰੂਹ ਉਸਤਤ ਕਰਦੀ ਹੋਈ ਗਈ। ਮਹਾਰਾਜ ਕਹਿੰਦੇ ਭਾਈ ਇਹ ਵੀ ਪਿਛਲੇ ਜਨਮ ਦਾ ਭਟਕ ਰਿਹਾ ਸੀ। ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਮਹਾਰਾਜ ਜਿਸ ਵੇਲੇ ਆਪ ਜੀਆਂ ਨੇ ਇਹ ਆਨੰਦਪੁਰ ਸਾਹਿਬ ਦੀ ਧਰਤੀ ਜਿਸ ਦਾ ਨਾਂ ਪਹਿਲਾਂ ਮਾਖੋਵਾਲ ਸੀ, ਮਾਖਾ ਦੈਂਤ ਰਹਿੰਦਾ ਸੀ ਇੱਥੇ, ਤੇ ਇਹ ਧਰਤੀ ਆਪ ਜੀਆਂ ਨੇ ਜਿਸ ਵੇਲੇ ਮੁੱਲ ਲਈ ਤੇ ਇਹ ਜਿਹੜਾ ਨਗਰ ਸੀ ਨਾ ਮਾਖੋਵਾਲ, ਇੱਥੇ ਕੋਈ ਦਿੜੇ ਵੀ ਡਰਦਾ ਨਹੀਂ ਸੀ ਆਉਂਦਾ, ਇੱਥੇ ਦੈਂਤ ਰਹਿੰਦਾ, ਉਹ ਕੁਛ ਬਣ ਨਹੀਂ ਦਿੰਦਾ, ਸਭ ਕੁਛ ਜਾੜ ਦਿੰਦਾ, ਸਭ ਕਿਸੇ ਨੂੰ ਮਾਰ ਦਿੰਦਾ। ਪਰ ਜਦੋਂ ਮੇਰੇ ਨੌਵੇਂ ਪਾਤਸ਼ਾਹ ਨੇ ਕਿਰਪਾ ਕੀਤੀ, ਇਸ ਧਰਤੀ ਤੇ ਆਨੰਦਪੁਰ ਸਾਹਿਬ ਵਸਾਇਆ ਤੇ ਹੁਣ ਇਸ ਧਰਤੀ ਤੇ ਕੀਰਤਨ ਹੋਣ ਲੱਗ ਪਿਆ, ਇੱਥੇ ਮੂਲ ਮੰਤਰ ਦੇ ਜਾਪ, ਗੁਰਮੰਤਰ ਦੇ ਜਾਪ, ਕਥਾ ਕੀਰਤਨ ਹੁੰਦਾ, ਤੇ ਉਸ ਵੇਲੇ ਇਹ ਜਿਹੜਾ ਮਾਖਾ ਦੈਨ ਸੀ ਇਹਨੇ ਨੌਵੇਂ ਪਾਤਸ਼ਾਹ ਮਰਨ ਹੁਣ ਬੇਨਤੀ ਕੀਤੀ, ਸੱਚੇ ਪਾਤਸ਼ਾਹ ਮੇਰੇ ਤੇ ਕਿਰਪਾ ਕਰੋ, ਮੈਂ ਤਾਂ ਇੱਥੇ ਕਿਸੇ ਨੂੰ ਜਿਉਂਦਾ ਨਹੀਂ ਸੀ ਛੱਡਦਾ, ਵੜ ਨਹੀਂ ਸੀ ਦਿੰਦਾ, ਮੇਰਾ ਉਧਾਰ ਕਰੋ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਉੱਤੇ ਕਿਰਪਾ ਕੀਤੀ, ਉਹਦਾ ਉਧਾਰ ਕੀਤਾ। ਐਸੇ ਸਤਿਗੁਰੂ ਜਿਹੜੇ ਪਿਆਰੇ ਹੋ, ਪਸ਼ੂ ਜੂਨਾਂ ਵਿੱਚ ਜਿਹੜੇ ਭਟਕ ਰਹੇ, ਪ੍ਰੇਤ ਜੂਨਾਂ ਵਿੱਚ ਜਿਹੜੇ ਭਟਕ ਰਹੇ, ਭੂਤ ਪ੍ਰੇਤ ਜੂਨਾਂ ਵਿੱਚ ਜਿਹੜੇ ਭਟਕ ਰਹੇ, ਉਹਨਾਂ ਦਾ ਵੀ ਉਧਾਰ। ਦੂਸਰਾ, ਜਿਹੜੇ ਪਸ਼ੂ ਬਿਰਤੀ ਵਾਲੇ ਮਨੁੱਖ ਹੁੰਦੇ ਹੋਏ ਵੀ, ਕਈ ਸਰੀਰ ਤਾਂ ਮਨੁੱਖਾਂ ਦੇ ਮਿਲ ਜਾਂਦੇ ਹੈ, ਕਰਤੂਤ ਪਸ਼ੂ ਕੀ ਮਾਂਸ ਜਾਤ, ਲੋਕ ਉਪਚਾਰੈ ਕਰੈ ਦਿਨ ਰਾਤ, ਜਿਨ੍ਹਾਂ ਬਾਰੇ ਬਾਣੀ ਵਿੱਚ ਆਹ ਬਚਨ ਆਉਂਦੇ ਹੈ, ਮਾਨਸ ਤੇਰੀ ਜਾਤ ਹੈ ਕੰਮ ਤੇਰੇ ਪਸ਼ੂਆਂ ਵਾਲੇ, ਮਾਨਸ ਤੇਰੀ ਜਾਤ ਹੈ ਕੰਮ ਤੇਰੇ ਪਸ਼ੂਆਂ ਵਾਲੇ,
ਮਾਨਸ ਤੇਰੀ ਜਾਤ ਹੈ ਕੰਮ ਤੇਰੇ ਪਸ਼ੂਆਂ ਵਾਲੇ, ਮਾਨਸ ਤੇਰੀ ਜਾਤ ਹੈ ਕੰਮ ਤੇਰੇ ਪਸ਼ੂਆਂ ਵਾਲੇ।
ਮਨੁੱਖ ਸਰੀਰ ਮਿਲ ਗਿਆ ਪਰ ਕੰਮ ਇਨਸਾਨਾਂ ਵਾਲੇ ਮਨੁੱਖਾਂ ਵਾਲੇ ਨਹੀਂ ਕਰਦਾ। ਕਿਉਂਕਿ ਜਿਹੜੀਆਂ ਜੂਨਾਂ ਵਿੱਚੋਂ ਆਇਆ ਨਾ ਉਹ ਸੁਭਾਅ ਨਾਲ ਲੈ ਕੇ ਆਇਆ, ਬੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਹਾਂ ਲੋਭ ਤ੍ਰੋਹ ਇਹੋ ਜੁਗਤ ਬਿਹਾਨੇ ਕਈ ਜਨਮ ਪਿਛਲੇ ਸੰਸਕਾਰ ਨਾਲ ਲੈ ਕੇ ਆਇਆ। ਦੂਸਰੇ ਨੂੰ ਡੰਗ ਮਾਰਦਾ ਸੱਪ ਵਾਲਾ ਸੁਭਾਅ ਨਾਲ ਹੈ, ਲੜਾਈ ਝਗੜੇ ਕਰਦਾ ਪਸ਼ੂਆਂ ਵਾਲੇ ਸੁਭਾਅ ਸਿੰਘ ਮਾਰਨ ਵਾਲੇ ਨਾਲ ਆਏ ਨੇ, ਨਿੰਦਿਆ ਕਰਦਾ ਹੈ ਕੁੜਿਆਰੀ ਰੱਜੈ ਕੂੜ ਜਮ ਵਿਸ਼ਟਾ ਕਾਂਗ ਖਾਵੇ, ਉਹ ਕਾਂ ਵਾਲਾ ਸੁਭਾਅ ਜਿਹੜਾ ਉਹ ਨਾਲ ਲੈ ਕੇ ਆਇਆ ਹੈ। ਇਹ ਸੁਭਾਅ ਨਾਲ ਨੇ, ਕੰਮ ਨਹੀਂ ਮਨੁੱਖਾਂ ਵਾਲੇ ਕਰਦਾ। ਸੋ ਐਸੇ ਜਿਹੜੇ ਪਸ਼ੂ ਬਿਰਤੀ ਵਾਲੇ ਮਨੁੱਖ ਨੇ ਪਿਆਰਿਆ, ਪ੍ਰੇਤ ਬਿਰਤੀ ਵਾਲੇ ਮਨੁੱਖ, ਸਰੀਰ ਮਨੁੱਖ ਦਾ ਤੇ ਮੇਰੇ ਸਾਹਿਬ ਕਹਿੰਦੇ ਕੱਲ ਮੈਂ ਪ੍ਰੇਤ ਜਿੰਨੀ ਰਾਮ ਨਾ ਪਛਾਤਾ, ਸਤਜੁਗ ਪਰਮ ਹੰਸ ਵਿਚਾਰੀ। ਕਹਿੰਦੇ ਜਿਹੜੇ ਨਾਮ ਤੋਂ ਖਾਲੀ ਨੇ ਨਾ, ਜਿਨ੍ਹਾਂ ਦੇ ਹਿਰਦੇ ਚ ਮਾਲਕ ਦੀ ਯਾਦ ਨਹੀਂ, ਮਰਨ ਤੋਂ ਬਾਅਦ ਤੇ ਪ੍ਰੇਤ ਬਣਨਾ ਹੀ ਬਣਨਾ, ਜਿਉਂਦੇ ਹੀ ਪ੍ਰੇਤ ਨੇ ਉਹ ਪਿਆਰੇ, ਜਿਉਂਦੇ ਪ੍ਰੇਤ ਨੇ। ਕੱਲੀ ਅੰਦਰ ਨਾਨਕਾ ਜਿਨ੍ਹਾਂ ਦਾ ਅਵਤਾਰ, ਪੁੱਤ ਜਨੂਰਾ ਧੀ ਜਨੂਰੀ ਜੋਰੂ ਜਿਨ੍ਹਾਂ ਦਾ ਸਿਕਦਾਰ। ਐਸੀ ਬੁੱਧ ਵਾਲੇ ਸਰੀਰ ਮਨੁੱਖ ਦਾ ਤੇ ਬਿਰਤੀ ਪਸ਼ੂਆਂ ਵਾਲੀ ਹੈ, ਪ੍ਰੇਤਾਂ ਵਾਲੀ ਹੈ, ਪਰ ਮੇਰੇ ਸਤਿਗੁਰੂ ਦੀ ਵਡਿਆਈ ਹੈ ਪਿਆਰਿਓ, ਜਿਹੜੇ ਸਤਿਗੁਰੂ ਦੀ ਸ਼ਰਨ ਵਿੱਚ ਆ ਗਏ, ਜਿਨ੍ਹਾਂ ਉੱਤੇ ਸਤਿਗੁਰੂ ਦੀ ਨਜ਼ਰ ਹੋ ਗਈ, ਉਹਨਾਂ ਨੂੰ ਵੀ ਉਹ ਦੇਵਤੇ ਬਣਾ ਦਿੰਦੇ ਮੇਰੇ ਸਤਿਗੁਰੂ। ਉਹ ਮੇਰੇ ਸਤਿਗੁਰ ਦੀਆਂ ਵਡਿਆਈਆਂ, ਮੇਰੇ ਸਤਿਗੁਰ ਦੀਆਂ ਵਡਿਆਈਆਂ, ਪਸ਼ੂਆਂ ਤੋਂ ਕੀਤੇ ਦੇਵਤੇ, ਸਤਿਗੁਰ ਦੀਆਂ ਵਡਿਆਈਆਂ, ਪਸ਼ੂਆਂ ਤੋਂ ਕੀਤੇ ਦੇਵਤੇ,
ਸਤਿਗੁਰ ਦੀਆਂ ਵਡਿਆਈਆਂ, ਪਸ਼ੂਆਂ ਤੋਂ ਕੀਤੇ ਦੇਵਤੇ, ਮੇਰੇ ਸਤਿਗੁਰ ਦੀਆਂ ਵਡਿਆਈਆਂ, ਪਸ਼ੂਆਂ
ਵਾਹ ਵਾਹ ਵਾਹ। आईयां पशुआं तों कीते देवते मेरे सतगुर दियां वडिआईयां पशुआं तों कीते देवते ऐसे सतगुरु गुरु नानक साहिब महाराज संसार नूं तारदे होए एक जगह पहुंचे। एक प्रेमी ने कहा सच्चे पातशाह गुरु दर्शना दा की फल है। मैं होर भी जिहड़े साधु महात्मा पहला आए उन्हां नूं बेनती कीती है पर मेरा शंका निवृत्त नहीं होया। गुरु नानक साहिब बारे कहन लगे प्रेमिया इथों थोड़ी दूर जंगल दे विच एक छपड़ी है ते उत्थे तू चार दिन लगातार जा। पहले दिन गया की देखिया कावां दा जोड़ है, दूसरे दिन गया बगलियां दा जोड़ा है, तीसरे दिन गया हंसां दा जोड़ा है, चौथे दिन जिसले गया की देखिया दो दिबरूआ हन। उन्हां नूं पुछिया भी मैनू दसो भी गुरु दर्शना दा की फल है। ओह कहन लगे कि असी गुरु दर्शना दा फल ते नहीं दस सकदे, जे किसे ने समर्थ गुरु दे दर्शन कीते उहदे कर लिए उहदा फल असी दस सकदे। कहिंदे तुसां समर्थ गुरु गुरु नानक साहिब दे दर्शन कीते असीं तुहाडे कीते है। पहले दिन असीं कावां दा जोड़ा सी, दूसरे दिन दा फल पाव कावां तो असीं बगले बने, दूसरे दिन दा फल बगलियां तो हंस, तीसरे दिन दा फल हंसां तो देवते, ते अज दा फल है कि असीं बैकुंठ धाम जा रहे हैं। जे किसे ने समर्थ गुरु दे दर्शन कीते होन उहदे भी दर्शन कर लिए ते आ फल मिलदा। हुण इहदा मतलब की है? कई बार कई सोचदे आ ते बच्चियां वालियां साखियां हो गईयां भी कावां तो बगले किवें बन गए जी, इह जी बगलियां तो हंस ते हंस तो देवते। हर साखी दे विच गहरी विचार हुंदी है कावां दा मतलब की है। कां दा मतलब है कि बाहरों भी काला ते अंदरों भी काला ते खुराक भी माड़ी। कां दी खुराक गंदगी है। ऐसे मनुख जेड़े मन करके भी मैले है तन करके भी मैले है, वो कांवर की बिरती है। जे किते उन्हां नूं गुरमुख जनां दी संगत प्राप्त हो जावे कां तो बगले भाव बाहरों चिट्टे हो गए, भाव माड़े पासे जाना छड़ दिता पर अजे मन मैला है, फिर सहज सहज सत्संगत करदा है बगलियां तो हंस, बाहरों भी चिट्टा ते अंदरों भी चिट्टा, खुराक भी सही होगी, बाहरों चिट्टा अंदरों चिट्टा, हंस बिरती जाग पई, फिर देवता बिरती होगी। मनुख ओही है ਜਿਹਦੀ ਬਿਰਤੀ ਕਾਂ ਵਰਗੀ ਸੀ, ਭਾਵ ਦੇਖਣਾ ਮਾੜਾ, ਸੁਣਨਾ ਮਾੜਾ, ਖਾਣਾ ਮਾੜਾ, ਤਨ ਕਰਕੇ ਵੀ ਮੈਲਾ ਤੇ ਮਨ ਕਰਕੇ ਵੀ ਮੈਲਾ, ਤੇ ਜਦੋਂ ਸਮਰੱਥ ਗੁਰੂ ਦੀ ਪਿਆਰੇ ਉਹ ਸ਼ਰਨ ਵਿੱਚ ਜੇ ਆ ਜਾਵੇ, ਐਸੀ ਬਿਰਤੀ ਵਾਲਾ ਸਤਸੰਗਤ ਵਿੱਚ ਆ ਜਾਵੇ, ਤੇ ਉਹਦੇ ਤੇ ਵੀ ਕਿਰਪਾ ਹੋ ਜਾਂਦੀ ਹੈ। ਉਹ ਕਹਿੰਦੇ ਗੁਰੂ ਦੇ ਦਰਸ਼ਨਾਂ ਦੇ ਫਲ ਤੇ ਬਹੁਤ ਵੱਡਾ, ਜੇ ਕਿਸੇ ਨੇ ਸਮਰੱਥ ਗੁਰੂ ਦੇ ਦਰਸ਼ਨ ਕੀਤੇ ਹੋਣ ਤੇ ਉਹਦੇ ਤੇ ਵੀ ਆਹ ਕਿਰਪਾ ਭਾਵ ਉਹਨੂੰ ਵੀ ਆਹ ਫਲ ਮਿਲਦਾ। ਕਾਮ ਬਿਰਤੀ ਵਾਲੇ, ਬਗਲੇ ਬਿਰਤੀ ਵਾਲੇ, ਪਸ਼ੂ ਬਿਰਤੀ ਵਾਲੇ, ਪਹਾਨ ਪੱਥਰ, ਪੱਥਰ ਦਾ ਮਤਲਬ ਕੀ ਹੈ, ਜਿਨ ਕੇ ਚਿੱਤ ਕਠੋਰ ਹੈ ਸੇ ਬਹਿ ਨਾ ਸਤਿਗੁਰ ਪਾਸ, ਜਿਨ੍ਹਾਂ ਦੇ ਚਿੱਤ ਕਠੋਰ ਪੱਥਰ ਵਰਗੇ, ਭਾਵ ਜਿਨ੍ਹਾਂ ਦੇ ਹਿਰਦੇ ਵਿੱਚ ਦਇਆ ਨਹੀਂ, ਜਿੱਥੇ ਦਇਆ ਨਹੀਂ ਉੱਥੇ ਧਰਮ ਨਹੀਂ। ਦਇਆ ਮਾਂ ਹੈ, ਧਰਮ ਪੁੱਤਰ ਹੈ, ਧੌਲ ਧਰਮ ਦਇਆ ਕਾ ਪੂਤ, ਸੰਤੋਖ ਥਾਪ ਰੱਖਿਆ ਜਨਸੂਤ। ਐਸੇ ਜਿਹੜੇ ਜਿਨ੍ਹਾਂ ਦੇ ਚਿੱਤ ਕਠੋਰ ਨੇ, ਜਿਨ੍ਹਾਂ ਦੇ ਹਿਰਦੇ ਚ ਦਇਆ ਨਹੀਂ, ਪਰ ਜੇ ਸਮਰੱਥ ਗੁਰੂ ਦੀ ਸ਼ਰਨ ਵਿੱਚ ਆ ਜਾਣ, ਗੁਰੂ ਬਚਨਾਂ ਦੀ ਕਮਾਈ ਕਰ ਲੈਣ, ਉਹਨਾਂ ਦੇ ਵਿੱਚ ਨਿਰਮਲ ਹੋ ਜਾਂਦੇ ਆ, ਪਿਆਰਿਆ ਨਿਰਮਲ ਹੋ ਜਾਂਦੇ। ਇਹ ਸਤਿਗੁਰ ਦੀ ਵਡਿਆਈ ਹੈ, ਜਿਹੜੇ ਸਤਿਗੁਰ ਸੱਚੇ ਪਾਤਸ਼ਾਹ ਇਉਂ ਬਖਸ਼ਾ ਕਰਦੇ। ਮੇਰੇ ਸਤਿਗੁਰ ਦੀਆਂ ਵਡਿਆਈਆਂ ਪਸ਼ੂਆਂ ਤੋਂ ਕੀਤੇ ਦੇਵਤੇ, ਸਤਿਗੁਰ ਦੀਆਂ ਵਡਿਆਈਆਂ ਪਸ਼ੂਆਂ ਤੋਂ ਕੀਤੇ ਦੇਵਤੇ,
ਸਤਿਗੁਰ ਦੀਆਂ ਵਡਿਆਈਆਂ ਪਸ਼ੂਆਂ ਤੋਂ ਕੀਤੇ ਦੇਵਤੇ, ਸਤਿਗੁਰ ਦੀਆਂ ਵਡਿਆਈਆਂ ਪਸ਼ੂਆਂ ਤੋਂ ਕੀਤੇ ਦੇਵਤੇ।
ਗੁਰੂ ਨਾਨਕ ਸਾਹਿਬ ਮਹਾਰਾਜ ਦਸਵੇਂ ਸਰੂਪ ਦੇ ਅੰਦਰ ਅਨੰਦਪੁਰ ਸਾਹਿਬ ਦੀ ਧਰਤੀ ਨੂੰ ਭਾਗ ਲਾ ਰਹੇ, ਤੇ ਸਰੀਰ ਦੀ ਉਮਰ ਅਜੇ ਛੋਟੀ ਹੈ, ਕਿਉਂਕਿ 9 ਸਾਲ ਦੀ ਉਮਰ ਵਿੱਚ ਆਪ ਜੀ ਨੇ ਗੁਰਗੱਦੀ ਸੰਭਾਲੀ ਸੀ। ਅੱਜ ਸੰਗਤਾਂ ਦਰਸ਼ਨ ਕਰ ਰਹੀਆਂ ਨੇ, ਹਰ ਇੱਕ ਅੰਦਰ ਭਾਵਨਾ ਹੈ, ਧੰਨ ਸੋ ਵੇਲਾ ਜੇ ਦਰਸ਼ਨ ਕਰਨਾ ਹੋ ਬਲਿਹਾਰੀ ਸਤਿਗੁਰ ਚਰਨ, ਦਰਸ਼ਨ ਦੇਖ ਜੀਵਾ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ। ਗੁਰੂ ਦਰਬਾਰ ਦੇ ਬਾਹਰਲੇ ਪਾਸਿਓਂ ਸੇਵਾਦਾਰ ਅੰਦਰ ਆਇਆ, ਸੱਚੇ ਪਾਤਸ਼ਾਹ ਉਹ ਸਾਹਮਣੇ ਇੱਕ ਕਲੰਦਰ ਹੈ ਤੇ ਉਹਦੇ ਕੋਲ ਰਿੱਛ ਹੈ। ਉਹ ਬੇਨਤੀ ਕਰਦਾ ਕਲੰਦਰ ਕਿ ਜੇ ਸੱਚੇ ਪਾਤਸ਼ਾਹ ਜੀ ਦਾ ਹੁਕਮ ਹੋਵੇ ਤਾਂ ਮੈਂ ਰਿਛ ਦਾ ਤਮਾਸ਼ਾ ਦਿਖਾਵਾਂ। ਸਾਹਿਬ ਦਸਵੇਂ ਪਾਤਸ਼ਾਹ ਕਹਿ ਲੱਗੇ, ਹਾਂ ਭਾਈ, ਅਸੀਂ ਤੇ ਇਸ ਤਮਾਸ਼ੇ ਨੂੰ ਉਡੀਕ ਰਹੇ ਸੀ, ਇਸ ਰਿਛ ਨੂੰ ਉਡੀਕ ਰਹੇ ਸੀ। ਕਲੰਦਰ ਨੂੰ ਕਹੋ ਦਿਖਾਏ, ਅਸੀਂ ਵੀ ਦੇਖਾਂਗੇ, ਸਾਰੀ ਸੰਗਤ ਦੇਖੇਗੀ। ਸੰਗਤ ਦੇ ਵਿੱਚ ਜਿਹੜੇ ਚੇਤੋ ਮਸੰਦ ਵਰਗੇ ਬੈਠੇ ਸੀ ਨਾ, ਉਹ ਇੱਕ ਦੂਜੇ ਵੱਲ ਮਸੰਦ ਮਸੰਦਾਂ ਵੱਲ ਦੇਖ ਕੇ ਤੇ ਹੱਸਦੇ ਆ, ਦੇਖਿਆ ਮੂੰਹ ਜੋੜ ਜੋੜ ਗੱਲਾਂ ਕਰਦੇ ਆ, ਕਹਿੰਦੇ ਬਾਲ ਗੁਰੂ ਹੈ, ਇਹ ਤੇ ਅਸੀਂ ਆ ਜਿਹੜੇ ਸੰਗਤਾਂ ਨੂੰ ਲਿਆਉਂਦੇ ਆ, ਦਸਵੰਧ ਲਿਆਉਂਦੇ ਆ, ਇਹ ਤਾਂ ਗੁਰੂ ਘਰ ਚੱਲਦਾ। ਜੇ ਅਸੀਂ ਨਾ ਹੋਈਏ ਇਹ ਲੰਗਰ ਕਿਵੇਂ ਚੱਲਣ, ਜੇ ਅਸੀਂ ਨਾ ਹੋਈਏ ਸੰਗਤਾਂ ਕਿੱਥੋਂ ਆਉਣ। ਸੱਚੇ ਪਾਤਸ਼ਾਹ ਜੀ ਦੀ ਉਮਰ ਛੋਟੀ ਹੈ, ਦੇਖੋ ਭਾਵੇਂ ਸਤਿਗੁਰੂ ਨੇ, ਪਰ ਜਿਵੇਂ ਬਾਲਾਂ ਨੂੰ ਸੁਭਾਅ ਹੁੰਦਾ ਤਮਾਸ਼ਾ ਦੇਖਣ ਦਾ, ਰਿਸ਼ਤਾ ਵੇਖੋ, ਕਹਿ ਦਿੱਤਾ ਕਿ ਹਾਂ ਦਿਖਾਓ ਤਮਾਸ਼ਾ, ਕਿੱਡੀ ਵੱਡੀ ਭੁੱਲ ਸੀ, ਕੋਲ ਰਹਿ ਕੇ ਵੀ ਖਾਲੀ, ਜਿਵੇਂ ਬਾਂਸ ਚੰਦਨ ਕੋਲ ਰਹਿ ਕੇ ਖਾਲੀ ਰਹਿੰਦਾ, ਇਸ ਤਰ੍ਹਾਂ ਉਹ ਜਿਹੜੇ ਮਸੰਦ ਸਨ ਐਸੀ ਬਿਰਤੀ ਦੇ ਸਨ। ਉਹ ਬਾਂਸ ਰਹਿ ਗਿਆ ਸੁਗੰਧੀ ਓ ਖਾਲੀ, ਕੋਲ ਰਹਿ ਕੇ ਚੰਦਨ ਦੇ ਰਹਿ ਗਿਆ ਸੁਨੀਓ ਖਾਲੀ ਕੋਲ ਰਹਿ ਕੇ ਚੰਦਨ ਦੇ
ਰਹਿ ਗਿਆ ਸੁਨੀਓ ਖਾਲੀ ਕੋਲ ਰਹਿ ਕੇ ਚੰਦਨ
ਸੰਦ ਖਾਲੀ ਕਹਿੰਦੇ ਦੇਖੋ ਬਾਲ ਗੁਰੂ ਨੇ ਤੇ ਤਮਾਸ਼ਾ ਹੁਣ ਰਿਸ਼ਤਾ ਦੇਖਣਾ ਇੱਧਰ ਕਲੰਦਰ ਨੇ ਰਿਸ਼ ਲਿਆਂਦਾ ਕਿ ਸੱਚੇ ਪਾਤਸ਼ਾਹ ਬੈਠ ਗਏ ਸੰਗਤਾਂ ਵੀ ਚਾਰ ਸਵੇਰੇ ਗੋਲ ਦਾਇਰੇ ਵਿੱਚ ਕੁਝ ਬੈਠ ਗਏ ਕੁਝ ਸੰਗਤਾਂ ਖੜੀਆਂ ਹੋ ਗਈਆਂ ਇਸ ਕਲੰਦਰ ਨੇ ਡੁਗਡੁਗੀ ਵਜਾਈ ਤੇ ਰਿਸ਼ ਨੱਚਦਾ ਬੜਾ ਹਾਸਾ ਪਿਆ ਸੱਚੇ ਪਾਤਸ਼ਾਹ ਵੀ ਹੱਸ ਰਹੇ ਆ ਬਸੰਤ ਫੇਰ ਦੇਖਦੇ ਵੀ ਦੇਖੋ ਤਮਾਸ਼ਾ ਦੇਖ ਰਹੇ ਉਹ ਰਿਸ਼ ਦੇ ਨਾਲ ਕਲੰਦਰ ਕੁਸ਼ਤੀ ਕਰਦਾ ਭਾਈ ਕੀਰਤੀਆ ਚੌਰ ਕਰ ਰਿਹਾ ਸੀ ਤੇ ਉਹ ਚੌਰ ਕਰਦਾ ਕਰਦਾ ਉਹ ਵੀ ਖੇਡ ਖੜਾ ਕੇ ਹੱਸਿਆ ਦਸਮ ਪਾਤਸ਼ਾਹ ਕਹਿੰਦੇ ਭਾਈ ਕੀਰਤੀਆ ਭਾਈ ਤੂੰ ਨਾ ਹੱਸ ਕਹਿਣ ਲੱਗਾ ਸੱਚੇ ਪਾਤਸ਼ਾਹ ਹਾਸਾ ਰੁਕਦਾ ਹੀ ਨਹੀਂ ਤਮਾਸ਼ਾ ਇੰਨਾ ਵਧੀਆ ਕਿ ਰਿਸ਼ ਨੱਚਦਾ ਕਦੀ ਕੁਸ਼ਤੀ ਕਰਦਾ ਤੇ ਸੱਚੇ ਪਾਤਸ਼ਾਹ ਸਾਰੇ ਮਾਈ ਭਾਈ ਸਾਰੀਆਂ ਸੰਗਤਾਂ ਬੱਚੇ ਬਜ਼ੁਰਗ ਹੱਸ ਰਹੇ ਮਹਾਰਾਜ ਕਹਿੰਦੇ ਉਹ ਹੱਸ ਰਹੇ ਕੋਈ ਗੱਲ ਨਹੀਂ ਤੈਨੂੰ ਨਹੀਂ ਹੱਸਣਾ ਚਾਹੀਦਾ ਸੱਚੇ ਪਾਤਸ਼ਾਹ ਆਪ ਜੀ ਵੀ ਹੱਸ ਰਹੇ ਹੋ ਸੰਗਤ ਵੀ ਹੱਸ ਰਹੀ ਆਪ ਜੀ ਵੀ ਹੱਸ ਰਹੇ ਮੇਰੇ ਤੇ ਬੈਨ ਕਿਉਂ ਲਾਉਂਦੇ ਹੋ ਸੱਚੇ ਪਾਤਸ਼ਾਹ ਕਹਿੰਦੇ ਅਸੀਂ ਹੱਸੀਏ ਕੋਈ ਨਹੀਂ ਸੰਗਤ ਹੱਸੇ ਕੋਈ ਗੱਲ ਨਹੀਂ ਤੈਨੂੰ ਨਹੀਂ ਹੱਸਣਾ ਚਾਹੀਦਾ ਕਿਉਂਕਿ ਇਹ ਤੇਰਾ ਪਿਓ ਹੈ ਇਹ ਜਿਹੜਾ ਰਿਛ ਹੈ ਤੇਰਾ ਪਿਓ ਹੈ ਇਹਨੇ ਚੌਰ ਰੱਖ ਦਿੱਤਾ ਸੱਚੇ ਪਾਤਸ਼ਾਹ ਜਿੰਨੀ ਕੁ ਸੇਵਾ ਹੋ ਗਈ ਬਸ ਠੀਕ ਆ ਅੱਗੇ ਦੇ ਛੁੱਟੀ ਦਿਓ ਜੇ ਗੁਰੂ ਦੀ ਸੇਵਾ ਕਰਨ ਦਾ ਇਹ ਫਲ ਮੇਰੇ ਪਿਤਾ ਸੋਭਾ ਰਾਮ ਨੌਵੇਂ ਪਾਤਸ਼ਾਹ ਦੇ ਚੌਰ ਬਰਦਾਰੀ ਸਨ ਤੇ ਜੇ ਤੁਹਾਡੀ ਸੇਵਾ ਕਰਨ ਦਾ ਫਲ ਹੈ ਫਿਰ ਲੋੜ ਕੀ ਸੇਵਾ ਦੀ ਇੱਥੋਂ ਤੱਕ ਲਿਖਿਆ ਵੀ ਜੇ ਮੇਰਾ ਪਿਤਾ ਰਿਸ਼ ਬਣਿਆ ਮੈਂ ਤੇ ਕੱਲ ਨੂੰ ਬਾਂਦਰ ਬਣਾਂਗਾ ਫਿਰ
ਦਸਮ ਪਾਤਸ਼ਾਹ ਦਿਆਲ ਸਤਿਗੁਰੂ ਕਹਿਣ ਲੱਗੇ, ਭਾਈ ਕੀਰਤੀਆ, ਗੁਰੂ ਨਾਲ ਰੋਸ ਕਿਉਂ ਕਰਨਾ? ਗੁਰੂ ਦੀ ਸੇਵਾ ਦਾ ਤੇ ਫਲ ਬਹੁਤ ਵੱਡਾ ਮਿਲਦਾ, ਜੇ ਦੁਨੀਆਂ ਸੇਵਕ ਮਾਈ ਹੈ ਤਾਂ ਦਰਗਹਿ ਬੈਸਣ ਪਾਈ ਹੈ, ਕਹੋ ਨਾਨ ਬਾਹਾਂ ਲੜਾਈ ਹੈ, ਗੁਰ ਸੇਵਾ ਤੇ ਪਾਏ ਮਾਨ। ਪਰ ਤੇਰੇ ਪਿਤਾ ਕੋਲੋਂ ਇੱਕ ਬਹੁਤ ਵੱਡੀ ਭੁੱਲ ਹੋਈ, ਜਿਹੜੀ ਉਹਨੇ ਸੇਵਾ ਕੀਤੀ ਨਾ ਉਹ ਹਉਮੈ ਵਿੱਚ ਕੀਤੀ ਹੈ। ਹਉਮੈ ਵਿੱਚ ਕੀਤੀ ਹੋਈ ਸੇਵਾ ਜਿਹੜੀ ਸਫਲ ਨਹੀਂ ਹੁੰਦੀ, ਸੇਵਾ ਉਹ ਸਫਲ ਹੁੰਦੀ ਹੈ, ਸਾ ਸੇਵਾ ਕੀਤੀ ਸਫਲ ਹੈ, ਜਿਤ ਸਤਿਗੁਰ ਕਾ ਮਨ ਮੰਨੇ, ਜਾਂ ਸਤਿਗੁਰ ਕਾ ਮਨ ਮੰਨਿਆ ਤਾਂ ਪਾਪ ਸੰਭਲ ਪੰਨੇ। ਚਾਕਰ ਲੱਗਾ ਚਾਕਰੀ ਨਾਲੇ ਗਰਭਵਾਦ, ਗੱਲਾਂ ਕਰੇ ਘਨੇਰੀਆਂ ਖਸਮ ਨਾ ਪਾਏ ਸਾਧ, ਆਪ ਗਵਾਏ ਸੇਵਾ ਕਰੇ ਤਾਂ ਕਿਛ ਪਾਏ ਮਾਨ। ਪਰ ਤੇਰੇ ਪਿਤਾ ਦੇ ਅੰਦਰ ਇਹ ਗੁਣ ਨਹੀਂ ਸੀ, ਹਉਮੈ ਵਿੱਚ ਸੇਵਾ ਸੀ, ਕੀਤੀ ਤੇ ਜ਼ਰੂਰ ਪਾ ਅੰਦਰ ਹਉਮੈ ਵੀ ਮੈਨੂੰ ਬਹੁਤ ਵੱਡੀ ਡਿਊਟੀ ਮਿਲੀ ਹੋਈ ਹੈ, ਬੜੀ ਵੱਡੀ ਮੈਂ ਸੇਵਾ ਕਰ ਰਿਹਾ, ਮੇਰੇ ਵਰਗਾ ਕੌਣ ਹੈ? ਇੱਕ ਗੁਰਮੁਖ ਪਿਆਰਾ ਭਾਈ ਤੰਨਾ ਜੀ, ਅਪੇਦ ਵਸਤਾ ਦਾ ਮਾਲਕ, ਜਿਨ੍ਹਾਂ ਨਾਲ ਵਿਸਰੇ ਨਾਮ ਸ਼ੇਕ ਨੇਹਾ ਭੇਦ ਨਾ ਜਾਣੋ ਮੂਲ ਸਾਈਂ ਜਿਹਾ, ਉਹ ਦਸਵੰਧ ਲੈ ਕੇ ਗੱਡੀ ਤੇ ਆਇਆ ਤੇ ਜਦੋਂ ਨੌਵੇਂ ਪਾਤਸ਼ਾਹ ਨਮਸਕਾਰ ਕੀਤੀ ਸੰਗਤ ਚ ਬੈਠਾ, ਉਹਦੇ ਬਸਤਰ ਭਰੇ ਹੋਏ ਨੇ ਧੂੜ ਘੱਟੇ ਨਾਲ, ਚਿਹਰੇ ਤੇ ਦਾੜੇ ਤੇ ਵੀ ਧੂੜ ਘੱਟਾ ਪਿਆ ਹੋਇਆ, ਤੇ ਤੇਰਾ ਪਿਤਾ ਦੇਗ ਵਰਤਾ ਰਿਹਾ ਸੀ ਤੇ ਉਹਨੇ ਹੱਥ ਅੱਗੇ ਕਰਕੇ ਜੋੜ ਕੇ ਦੇਗ ਮੰਗੀ, ਐ ਰੱਬ ਦਿਆ ਪਿਆਰਿਆ ਗੁਰੂ ਕਿਆ ਸਿੱਖਿਆ ਮੈਨੂੰ ਦੇਗ ਦੇ ਦੇ, ਮੇਰਾ ਗੱਡਾ ਬਾਹਰ ਖੜਾ ਮੈਂ ਜਾਣਾ। ਤੇਰੇ ਪਿਤਾ ਨੇ ਦੇਗ ਨਹੀਂ ਦਿੱਤੀ, ਉੱਥੋਂ ਉੱਠ ਕੇ ਉਹ ਫਿਰ ਪਿੱਛੇ ਜਾ ਕੇ ਬੈਠਾ, ਫਿਰ ਹੱਥ ਜੋੜੇ ਨਹੀਂ ਦੇਗ ਦਿੱਤੀ, ਤੀਜੀ ਜਗ੍ਹਾ ਬੈਠਾ, ਗੁਰਮੁਖ ਪਿਆਰਿਆ ਮੈਨੂੰ ਦੇਗ ਦਾ ਇੱਕ ਕਿਣਕਾ ਦੇ ਦੇ, ਪ੍ਰਸ਼ਾਦ ਦਾ ਕਿਣਕਾ ਦੇ ਦੇ, ਮੈਂ ਜਾਣਾ। ਤੇ ਹੁਣ ਤੇਰੇ ਪਿਤਾ ਨੇ ਕ੍ਰੋਧ ਵਿੱਚ ਬਚਨ ਕੀਤਾ, ਕ੍ਰੋਧ ਵਿੱਚ ਕੀ ਕਿਹਾ? ਕ੍ਰੋਧ ਵਿੱਚ ਕਿਹਾ, ਉਹ ਰਿਛ ਵਾਂਗੂ ਕਿਉਂ ਟੱਪਦਾ ਫਿਰਨਾ, ਬੈਠਾ ਨਹੀਂ ਜਾਂਦਾ, ਰਿਛ ਵਾਂਗੂ ਕਿਉਂ ਟੱਪਣਾ? ਤੇ ਉਸ ਗੁਰਸਿੱਖ ਨੇ ਥੱਲੇ ਡਿੱਗਾ ਹੋਇਆ ਪ੍ਰਸ਼ਾਦ ਦਾ ਕਿਣਕਾ ਚੱਕ ਕੇ ਮੂੰਹ ਚ ਪਾਇਆ ਤੇ ਸਹਿ ਸੁਭਾਈ ਕਿਹਾ, ਰਿਛ ਵਾਂਗੂ ਮੈਂ ਨਹੀਂ ਤੂੰ ਟੱਪਦਾ ਹੋਏਗਾ, ਚਲਾ ਗਿਆ। ਜਦ ਤੇਰੇ ਪਿਤਾ ਸੋਭਾ ਰਾਮ ਨੂੰ ਪਤਾ ਲੱਗਾ ਕਿ ਉਹ ਤੇ ਭਾਈ ਧੰਨਾ ਜੀ ਭੇਦ ਵਸਤਾ ਦੇ ਮਾਲਕ ਗੁਰਮੁਖ ਪਿਆਰੇ, ਜਿਨ੍ਹਾਂ ਨੂੰ ਮੈਂ ਆ ਕੌੜਾ ਬੋਲਿਆ, ਕਦੀ ਕਿਸੇ ਨੂੰ ਕੌੜਾ ਨਾ ਬੋਲੋ, ਕਦੀ ਕਿਸੇ ਨੂੰ ਫਿੱਕਾ ਨਾ ਬੋਲੋ, ਨਾਨਕ ਫਿੱਕਾ ਬੋਲਿਆ ਤਨ ਮਨ ਫਿੱਕਾ ਹੋਏ। ਉਹ ਫਿੱਕੇ ਬੋਲਣਾ ਤੂੰ ਬੋਲੀ ਮੇਰੇ ਪਿਆਰਿਆ, ਉਹ ਫਿੱਕੇ ਬੋਲਣਾ ਤੂੰ ਬੋਲੀ ਮੇਰੇ ਪਿਆਰਿਆ, ਤਨ ਮਨ ਫਿੱਕਾ ਹੋ ਜਾਏਗਾ। ਬੋਲਣਾ ਤੂੰ ਬੋਲੀ ਮੇਰੇ ਪਿਆਰਿਆ, ਤਨ ਮਨ ਫਿੱਕਾ ਹੋ ਜਾਏਗਾ।
ਹੋ ਜਾਏਗਾ।
ਫਿੱਕਾ ਬੋਲ ਬੋਲਿਆ, ਕੌੜਾ ਬੋਲ ਬੋਲਿਆ, ਕਦੀ ਨਾ ਬੋਲੋ। ਜਦੋਂ ਇਸ ਸੋਭਾ ਰਾਮ ਨੂੰ ਪਤਾ ਲੱਗਾ ਮੇਰੇ ਕੋਲ ਭੁੱਲ ਹੋ ਗਈ, ਗੁਰਮੁਖ ਰੱਬ ਦੇ ਪਿਆਰੇ ਨੂੰ ਇਹ ਕਿਹਾ ਗਿਆ, ਤੇ ਹੁਣ ਉਹਨੇ ਜਿਹੜਾ ਕਹਿ ਦਿੱਤਾ ਹੈ ਕਿ ਰਿਛ ਵਾਂਗੂ ਮੈਂ ਨੀ ਤੂੰ ਟੱਪਦਾ ਹੋਏਗਾ, ਹੁਣ ਬਚਨ ਪੂਰਾ ਹੋਣਾ। ਦਸਮ ਪਾਤਸ਼ਾਹ ਕਹਿੰਦੇ ਭਾਈ ਕੀਰਤੀਆ, ਤੇਰੇ ਪਿਤਾ ਨੇ ਨੌਵੇਂ ਪਾਤਸ਼ਾਹ ਨੂੰ ਬੇਨਤੀ ਕੀਤੀ, ਮਹਾਰਾਜ ਮੇਰੇ ਕੋਲੋਂ ਆਹ ਭੁੱਲ ਹੋ ਗਈ ਹੈ, ਤੇ ਉਸ ਗੁਰਮੁਖ ਨੇ ਕਹਿ ਦਿੱਤਾ ਕਿ ਰਿਛ ਇੱਕ ਛੋਟੀ ਜੀ ਭੁੱਲ ਕਿੱਥੇ ਲੈ ਗਏ। ਭੁੱਲ ਛੋਟੀ ਜੀ ਹੈ, ਇੱਕ ਫਿੱਕਾ ਬਚਨ ਹੈ, ਇੱਕ ਫਿੱਕੇ ਬਚਨ ਨੇ ਰਿਛ ਦੀ ਜੋਨ ਚ ਪਾ ਦਿੱਤਾ। ਇੱਕ ਫਿੱਕੇ ਬਚਨ, ਆਪਾਂ ਜਿਸ ਵੇਲੇ ਜਾਂਦੇ ਹਾਂ ਨਾ, ਚਰਸਤਾ ਆ ਜਾਂਦਾ, ਚੁਰਾਹਾ ਕਹਿੰਦੇ ਆ, ਚਰਸਤਾ ਕਹਿੰਦੇ ਆ, ਕਈ ਜਗ੍ਹਾ ਚਰਸਤੇ ਦੀ ਜਗ੍ਹਾ ਦਸ ਦਸ ਰੋਡਾਂ ਹੁੰਦੀਆਂ ਦੁਆਲੇ ਵੱਡੇ ਸ਼ਹਿਰਾਂ ਚ। ਜਦ ਆਪਾਂ ਕਿਤੇ ਭੁੱਲ ਜਾਂਦੇ ਹਾਂ, ਜਿੱਥੋਂ ਭੁੱਲਦੇ ਹਾਂ ਨਾ, ਉੱਥੇ ਕੁਛ ਫੁੱਟਾਂ ਦਾ ਜਾਂ ਗਜਾਂ ਦਾ ਹੀ ਫਰਕ ਹੁੰਦਾ ਸੜਕ ਦਾ ਇੱਕ ਦੂਜੀ ਦਾ। ਪਰ ਜਦ ਆਪਾਂ ਜਿੱਥੇ ਜਿਸ ਰਸਤੇ ਜਾਣਾ ਉਹਨੂੰ ਛੱਡ ਕੇ ਦੂਜੇ ਪੈ ਜਾਂਦੇ ਹਾਂ, ਤੇ ਅੱਗੋਂ ਫਿਰ ਸੈਂਕੜੇ ਕੋਹਾਂ ਦਾ ਫਰਕ ਪੈ ਜਾਂਦਾ। ਉੱਥੋਂ ਤੇ ਖੜਿਆਂ ਥੋੜ੍ਹੇ ਫਰਕ ਹੈ, ਪਰ ਅੱਗੋਂ ਕਿੰਨਾ ਫਰਕ ਪੈ ਗਿਆ। ਭੁੱਲ ਛੋਟੀ ਜੀ ਕਿੱਥੇ ਜਾ ਸੁੱਟਦੀ ਹੈ। ਉਸ ਵੇਲੇ ਸੋਭਾ ਰਾਮ ਨੌਵੇਂ ਪਾਤਸ਼ਾਹ ਨੂੰ ਬੇਨਤੀ ਕਰਦਾ, ਮਹਾਰਾਜ ਤੁਸੀਂ ਸਤਿਗੁਰੂ, ਉਹ ਤੁਹਾਡਾ ਸਿੱਖ ਹੈ, ਤੇ ਤੁਸੀਂ ਕਿਰਪਾ ਕਰਕੇ ਇਹ ਜਿਹੜਾ ਮੇਰੇ ਵਾਸਤੇ ਬਚਨ ਹੋ ਗਿਆ, ਮੈਨੂੰ ਇਸ ਜੂਨ ਤੋਂ ਛੁਟਕਾਰਾ ਕਰਾਓ। ਮਹਾਰਾਜ ਕਹਿੰਦੇ ਸੋਭਾ ਰਾਮ, ਮੇਰੀ ਬੰਦ ਦੀ ਭਗਤ ਛਡਾਵੈ, ਬੰਦ ਹੈ ਭਗਤ ਨਾ ਛੁੱਟੈ ਮੋਹੇ। ਉਹ ਬਚਨ ਤੇ ਹੋਣਾ ਹੀ ਹੁਣ ਪੂਰਾ, ਜੇ ਰਿਸ਼ਤਾ ਤੂੰ ਬਣੇਗਾ ਬਣੇਗਾ, ਪਰ ਅਸੀਂ ਤੈਨੂੰ ਹੁਣ ਰਿਸ਼ ਦੀ ਜੂਨ ਵਿੱਚੋਂ ਆਪ ਦਸਵੇਂ ਜਾਮੇ ਵਿੱਚ ਕੱਢਾਂਗੇ। ਅੱਜ ਦਸਵੇਂ ਪਾਤਸ਼ਾਹ ਕਹਿਣ ਲੱਗੇ ਹੁਣ ਸਮਾਂ ਆ ਗਿਆ। ਸਾਰੇ ਸੁਣਨ ਵਾਲ ਹੈਰਾਨ, ਮਸੰਦ ਵੀ ਹੈਰਾਨ। ਮਹਾਰਾਜ ਕਹਿੰਦੇ ਆਹ ਜਿਹੜੇ ਸੰਗਤ ਵਿੱਚ ਬੈਠੇ ਆਪਸ ਵਿੱਚ ਸੋਚਦੇ ਸੀ ਕਿ ਗੁਰੂ ਸਾਹਿਬ ਨੇ ਰਿਸ਼ਤਾ ਤਮਾਸ਼ਾ ਦੇਖਣਾ, ਕਹਿੰਦੇ ਅਸੀਂ ਇਹ ਤਮਾਸ਼ਾ ਰਿਸ਼ਤਾ ਸਾਡੇ ਵਾਸਤੇ ਕੁਛ ਨਹੀਂ, ਸਾਡੇ ਵਾਸਤੇ ਸਾਰਾ ਜਗਤ ਹੀ ਤਮਾਸ਼ਾ ਹੈ। ਮੈਂ ਹੂੰ ਪਰਮ ਪੁਰਖ ਕੋ ਦਾਸਾ, ਦੇਖਣ ਆਇਓ ਜਗਤ ਤਮਾਸ਼ਾ। ਕਹਿੰਦੇ ਸੀ ਰਿਸ਼ਤਾ ਤਮਾਸ਼ਾ ਦੇਖਣਾ, ਇਹ ਤੇ ਸਾਡਾ ਸਿੱਖ ਰਿਸ਼ਤੀ ਜੂਨ ਚ ਪਿਆ ਹੋਇਆ ਸੀ, ਜਿਹੜੇ ਕਹਿੰਦੇ ਤਮਾਸ਼ਾ ਇਹਨਾਂ ਨੇ ਦੇਖਣਾ, ਸਾਡੇ ਵਾਸਤੇ ਜਗਤ ਹੀ ਤਮਾਸ਼ਾ ਹੈ। ਉਹ ਜਗਤ ਤਮਾਸ਼ਾ ਦੇਖਣ ਆਇਓ, ਜਗਤ ਤਮਾਸ਼ਾ ਦੇਖਣ ਆਇਓ,
ਜਗਤ ਤਮਾਸ਼ਾ ਦੇਖਣ ਆਇਓ, ਜਗਤ ਤਮਾਸ਼ਾ ਦੇਖਣ ਆਇਓ।
ਪਾਤਸ਼ਾਹ ਕਹਿੰਦੇ ਸਾਰਾ ਜਗਤ ਹੀ ਸਾਡੇ ਵਾਸਤੇ ਤਮਾਸ਼ਾ ਹੈ, ਅਸੀਂ ਰਿਸ਼ਤਾ ਤਮਾਸ਼ਾ ਦੇਖਣਾ। ਉਹ ਮਸੰਦ ਜਿਹੜੇ ਹਾਸਸ ਗੱਲਾਂ ਕਰਦੇ ਸੀ ਉਹਦੀਆਂ ਪਾ ਰਹੀਆਂ ਹੁਣ, ਜਿਹੜੇ ਕਹਿੰਦੇ ਅਸੀਂ ਗੁਰੂ ਘਰ ਚਲਾ ਰਹੇ। ਭਾਈ ਕੀਰਤੀ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਤੁਸੀਂ ਦਿਆਲੂ ਕਿਰਪਾਲੂ, ਹੁਣ ਕਿਰਪਾ ਕਰੋ। ਦਸਮ ਪਾਤਸ਼ਾਹ ਕਹਿੰਦੇ ਭਾਈ ਕਲੰਦਰ ਕੋਲੋਂ ਰਿਸ਼ ਮੁੱਲ ਲੈ ਲਓ। ਗੁਰਸਿੱਖ ਕਹਿੰਦੇ ਕਲੰਦਰ ਨੂੰ ਵੀ ਇਹ ਰਿਸ਼ ਮੁੱਲ ਦੇ ਦੇ, ਗੁਰੂ ਸਾਹਿਬ ਦਾ ਬਚਨ ਹੈ। ਕਹਿ ਲੱਗਾ ਮੈਂ 300 ਰੁਪਈਆ ਲੈਣਾ। ਬਾਹਰ ਕਹਿੰਦੇ ਦੇ ਦਿਓ ਇਹਨੂੰ 300। ਸੋਚਣ ਲੱਗਾ ਪੌਣੇ 300 ਵੀ ਨਹੀਂ ਆਖਿਆ, ਮੈਂ ਤੇ ਪੈਸੇ ਵਾਧੂ ਮੰਗੇ ਸੀ ਤੇ 300 ਦਾ ਹੀ ਬਚਨ ਹੋ ਗਿਆ, ਕਿਉਂ ਨਾ ਹੋਵੇ ਮੈਂ ਹੋਰ ਮੰਗ ਲਾ। ਕਹਿਣ ਲੱਗਾ ਨਹੀਂ ਮੈਂ ਤੇ ਰਿਸ਼ 500 ਦਾ ਦੇਣਾ। ਮਾਰ ਕਹਿੰਦੇ ਹੈ ਤਾਂ ਸਾਡੇ, ਅਸੀਂ ਤੈਨੂੰ ਉਹ ਪੈਸੇ ਦੇ ਰਹੇ ਹਾਂ, ਹੁਣ ਜਿੰਨੇ ਮੰਗੇ ਤੈਨੂੰ ਦੇ ਦਿੱਤੇ ਸੀ। ਉਹਨੇ ਲੈ ਲਾ ਚੁੱਪ ਕਰ, ਰਿਸ਼ ਮੁੱਲ ਲਿਆ, ਪੈਸੇ ਦੇ ਦਿੱਤੇ, ਜਾ ਪਰਿਵਾਰ ਦਾ ਜਿਹੜਾ ਗੁਜ਼ਾਰਾ ਤੇਰੇ ਨਾਲ ਹੁੰਦਾ ਰਹੇਗਾ। ਬੜੀ ਵੱਡੀ ਰਕਮ ਸੀ ਉਸ ਵੇਲੇ ਦੀ, 300 ਰੁਪਇਆ ਵੀ। ਗੁਰੂ ਮਹਾਰਾਜ ਨੇ ਸੀਤ ਪ੍ਰਸ਼ਾਦ ਦਿੱਤਾ, ਜਦੋਂ ਰਿਸ਼ ਨੇ ਛਕਿਆ ਤੇ ਇਹ ਡਿੱਗਾ ਧਰਤੀ ਤੇ ਵਿੱਚ, ਰੂਹ ਨਿਕਲੀ ਸੋਭਾ ਰਾਮ ਦੀ ਉਸਤਤ ਕਰਦੀ ਹੋਈ। ਨਾਨਕ ਕੱਚੜਿਆ ਸਿਉਤੋ ਢੂੰਡ ਸੱਜਣ ਸੰਤ ਪੱਕਿਆ, ਓਏ ਜਵੰਦੇ ਵਿਛੜੇ ਓਏ ਮੋਇਆ ਨਾ ਜਾਈ ਸ਼ੋਰ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਉਂਟਾ ਸਾਹਿਬ ਦੀ ਧਰਤੀ ਨੂੰ ਭਾਗ ਲਾ ਰਹੇ ਨੇ। ਅੱਜ ਆਪ ਜੀ ਦੇ ਨਾਲ ਰਾਜਾ ਮੇਦਨੀ ਪ੍ਰਕਾਸ਼ ਤੇ ਫਤਿਹ ਚੰਦ ਵੀ ਨਾਲ ਹੈ। ਰਾਜਾ ਉਹ ਸਥਾਨ ਬਣਿਆ ਹੋਇਆ ਪਟਨਾ ਪਾਉਂਟਾ ਸਾਹਿਬ ਤੋਂ ਬਾਹਰਲੇ ਪਾਸੇ, ਜਿੱਥੇ ਮਾਰੇ ਸ਼ੇਰ ਦਾ ਸ਼ਿਕਾਰ ਕੀਤਾ। ਇੱਥੇ ਇੱਕ ਬਹੁਤ ਵੱਡਾ ਸ਼ੇਰ ਬੱਬਰ ਸ਼ੇਰ ਹੈ ਤੇ ਸਤਿਗੁਰੂ ਸੱਚੇ ਪਾਤਸ਼ਾਹ ਹੁਣ ਇਹ ਰਾਜੇ ਵੀ ਨਾਲ, ਤੇ ਜਿਸ ਵੇਲੇ ਗਏ ਨਾ ਤੇ ਅੱਗੋਂ ਸ਼ੇਰ ਜਿਹੜਾ ਸੀ ਜਦੋਂ ਗਰਜਿਆ ਤੇ ਰਾਜੇ ਵੀ ਘਬਰਾ ਗਏ, ਸਾਰੇ ਘਬਰਾ ਗਏ, ਏਡਾ ਵੱਡਾ ਸ਼ੇਰ। ਹੁਣ ਕੋਈ ਸੂਰਮਾ ਅੱਗੇ ਨਹੀਂ ਹੋਇਆ, ਉਸ ਵੇਲੇ ਦਸਮ ਪਾਤਸ਼ਾਹ ਅੱਗੇ ਹੋਏ ਨੇ। ਇਹਨੇ ਵਾਰ ਕੀਤਾ ਸ਼ੇਰ ਦੇ ਤੇ ਦਸਮ ਪਾਤਸ਼ਾਹ ਮਾਰੇ ਤੇ ਬਖਸ਼ਿਸ਼ ਕੀਤੀ। ਜਦੋਂ ਆਪ ਜੀ ਨੇ ਸ੍ਰੀ ਸਾਹਿਬ ਦਾ ਇਹਦੇ ਤੇ ਵਾਰ ਕੀਤਾ ਤੇ ਇਹ ਧਰਤੀ ਤੇ ਡਿੱਗਾ। ਦੇਖਦਿਆਂ ਦੇਖਦਿਆਂ ਕੀ ਦੇਖਿਆ ਕਿ ਇਹਦੇ ਵਿੱਚ ਉਹ ਰੂਹ ਨਿਕਲੀ ਰਾਜੇ ਜੈਸਰਥ ਦੀ। ਮਹਾਰਾਜ ਆਪ ਜੀ ਦੇ ਮੇਰੇ ਤੇ ਕਿਰਪਾ ਕੀਤੀ, ਮੈਂ ਦੁਆਪਰ ਯੁੱਗ ਦਾ ਭਟਕ ਰਿਹਾ, ਦੁਆਪਰ ਯੁੱਗ ਦਾ। ਇਹ ਰਾਜਾ ਜੈਦਰਥ ਮਹਾਭਾਰਤ ਦੇ ਯੁੱਧ ਦੇ ਅੰਦਰ ਜਿਹੜਾ ਕਾਨੂੰਨ ਸੀ, ਜੰਗ ਦੇ ਵਿੱਚ ਵੀ ਕਾਨੂੰਨ ਹੁੰਦੇ, ਉਹਦੀ ਉਲੰਘਣਾ ਕਰਕੇ ਧੋਖੇ ਨਾਲ ਇਸਨੇ ਜਿਹੜਾ ਅਰਜਨ ਦਾ ਪੁੱਤਰ ਸੀ ਅਭਿਮਨੂ, ਉਹਨੂੰ ਧੋਖੇ ਨਾਲ ਮਾਰਿਆ ਸੀ ਤੇ ਫਿਰ ਆਪ ਵੀ ਕੈਰਾਂ ਵਾਲੀ ਮੌਤ ਮਰਿਆ। ਵੀਰਗਤੀ ਨਹੀਂ ਪ੍ਰਾਪਤ ਹੋਈ। ਜਿਹੜਾ ਸੂਰਮਾ ਯੋਧਾ ਜੰਗ ਵਿੱਚ ਲੜਕੇ ਪਿਆਰੇ ਉਹ ਚੜ੍ਹਾਈ ਕਰਦਾ, ਉਹਨੂੰ ਵੀਰਗਤੀ ਪ੍ਰਾਪਤ ਹੁੰਦੀ। ਜਿਹੜਾ ਕੈਰਾਂ ਵਾਂਗੂ ਮਰਦਾ ਉਹ ਭਟਕਦਾ। ਕਹਿਣ ਲੱਗਾ ਮੈਂ ਧੋਖਾ ਕੀਤਾ, ਪਾਪ ਕੀਤਾ ਤੇ ਆਪ ਵੀ ਕੈਰਾਂ ਵਾਲੀ ਮੌਤ ਮਰਿਆ ਤੇ ਆਹ ਫੜ ਕੇ ਮੈਂ ਉਸ ਵੇਲੇ ਤੋਂ ਜੂਨਾ ਚ ਭਟਕ ਰਿਹਾ ਤੇ ਸੱਚੇ ਪਾਤਸ਼ਾਹ ਤੁਸੀਂ ਮੇਰੇ ਤੇ ਕਿਰਪਾ ਕੀਤੀ ਹੈ, ਮੇਰਾ ਨਾ ਜੂਨਾ ਤੋਂ ਛੁਟਕਾਰਾ ਕਰ, ਮੈਂ ਇੱਥੋਂ ਮੁਕਤ ਹੋਇਆ। ਨਾਨਕ ਕੱਚੜਿਆ ਸਿਉ ਤੋਂ ਢੂੰਡ ਸੱਜਣ ਸੰਤ ਪੱਕਿਆ, ਓਏ ਜਵੰਦੇ ਵਿਛੜੇ ਓਏ ਮੋਇਆ ਨਾ ਜਾਈ ਸ਼ੋਰ। ਦਸੋ ਪਾਤਸ਼ਾਹ ਮਹਾਰਾਜ ਇਸ ਸੰਸਾਰ ਨੂੰ ਉਤਾਰਦੇ ਹੋਏ ਆਪ ਜੀ ਜਿਸ ਵੇਲੇ ਆਨੰਦਪੁਰ ਸਾਹਿਬ ਛੱਡਿਆ, ਚਮਕੌਰ ਸਾਹਿਬ ਦਾ ਜੰਗ ਹੋਇਆ, ਇੱਧਰ ਵੱਡੇ ਮਾਤਾ ਜੀ ਸ਼ਹੀਦ ਹੋਏ, ਸਰੰਦ ਛੋਟੇ ਸਾਹਿਬਜ਼ਾਦੇ ਨੀਂਹ ਚਿਣਕੇ ਸ਼ਹੀਦ ਕੀਤੇ ਗਏ, ਸੱਚੇ ਪਾਤਸ਼ਾਹ ਇਸ ਸੰਸਾਰ ਨੂੰ ਉਤਾਰਦੇ ਹੋਏ ਮਾਛੇਵਾੜਾ ਸਾਹਿਬ ਦੇ ਜੰਗਲਾਂ ਤੋਂ ਜਗ੍ਹਾ ਜਗ੍ਹਾ ਬਖਸ਼ਾਂ ਕਰਦੇ ਜਾ ਰਹੇ ਤੇ ਕੋਟ ਕਪੂਰੇ ਤੋਂ ਅੱਗੇ ਨਾਗੇ ਦੀ ਸਰਾਂ, ਉੱਥੇ ਇੱਕ ਜੋਗੀ ਬੜੀ ਲੰਮੀ ਉਮਰ ਦਾ ਬੈਠਾ। ਜਿਸ ਵੇਲੇ ਉਹਨੂੰ ਪਤਾ ਲੱਗਾ ਕਿ ਦਸਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਇੱਥੇ ਆਏ ਨੇ, ਨਾਲ ਗੁਰਸਿੱਖ ਸਿੰਘ ਨੇ ਉਹਨਾਂ ਦੇ ਸ਼ਸਤਰਧਾਰੀ, ਤੇ ਪਹਿਲਾਂ ਮਨ ਚ ਖਿਆਲ ਆਇਆ ਕਿ ਮੈਂ ਕਿਸੇ ਤਰ੍ਹਾਂ ਜਾ ਕੇ ਦਰਸ਼ਨ ਕਰਾਂ ਉਹਨਾਂ ਦੇ। ਆਪਣੇ ਚੇਲਿਆਂ ਨੂੰ ਕਹਿਣ ਲੱਗਾ ਪਤਾ ਕਰੋ ਵੀ ਸੱਚੇ ਪਾਤਸ਼ਾਹ ਦੀ ਉਮਰ ਕਿੰਨੀ ਕੁ ਹੈ। ਜਦੋਂ ਜੋਗੀ ਦੇ ਚੇਲੇ ਗਏ ਵਾਪਸ ਆ ਕੇ ਕਹਿਣ ਲੱਗੇ ਜੋਗੀ ਨੂੰ, ਮਹਾਰਾਜ ਗੁਰੂ ਸਾਹਿਬ ਦੀ ਉਮਰ ਤੇ 38-39 ਸਾਲ ਦੇ ਕਰੀਬ ਇੱਥੇ ਗਜੇ ਹੈ। ਕਹਿਣ ਲੱਗਾ ਵਾ ਮੇਰੀ ਉਮਰ ਹਜ਼ਾਰਾਂ ਸਾਲ ਹੈ, ਮੇਰੀ ਉਮਰ ਦਾ ਤੇ ਕਿਸੇ ਨੂੰ ਪਤਾ ਹੀ ਨਹੀਂ, ਤੇ ਇਹ 38-39 ਸਾਲ ਦੇ ਗੁਰੂ ਸਾਹਿਬ ਤੇ ਮੈਂ ਉਹਨਾਂ ਦੇ ਦਰਸ਼ਨ ਕਰਾਂ, ਉਹਨਾਂ ਨੂੰ ਮੱਥਾ ਟੇਕਾਂ, ਮੇਰੀ ਇੰਨੀ ਵੱਡੀ ਤਪੱਸਿਆ ਹੈ, ਮੈਂ ਇੰਨੀ ਆਪਣੀ ਉਮਰ ਲੰਮੀ ਕੀਤੀ ਹੈ। ਚੇਲੇ ਜੋਗੀ ਨੂੰ ਕਹਿਣ ਲੱਗੇ ਤੁਹਾਡੀ ਉਮਰ ਉਹਨਾਂ ਦੱਸ ਦਿੱਤੀ ਹੈ ਵੀ ਇਹਨੂੰ 5,500 ਸਾਲ ਹੋ ਗਿਆ। ਕਹਿ ਲੱਗਾ ਹੈ ਮੇਰੀ ਤਾਂ ਉਮਰ ਦਾ ਕਿਸੇ ਨੂੰ ਪਤਾ ਹੀ ਨਹੀਂ ਸੀ। ਉਸ ਵੇਲੇ ਇਹ ਜੋਗੀ ਜਿਹੜਾ ਸੀ ਹੁਣ ਚੇਲਿਆਂ ਨੂੰ ਕਹਿਣ ਲੱਗਾ ਮੈਨੂੰ ਸੱਚੇ ਪਾਤਸ਼ਾਹ ਦੇ ਕੋਲ ਲੈ ਕੇ ਚੱਲੋ। ਜਦੋਂ ਗਿਆ ਤੇ ਮਨ ਵਿੱਚ ਤਪੱਸਿਆ ਦਾ ਹੰਕਾਰ ਹੈ, ਜਿਵੇਂ ਪੀਰ ਬੁੱਧੂ ਸ਼ਾਹ ਨੇ ਨਾ ਮੱਥਾ ਨਹੀਂ ਸੀ ਪਹਿਲਾਂ ਟੇਕਿਆ, ਦਸਤਪੰਜਾ ਲਿਆ ਸੀ, ਬਾਅਦ ਚ ਕਿਰਪਾ ਹੋਈ ਪੀਰ ਬੁੱਧੂ ਸ਼ਾਹ ਤੇ, ਬਾਅਦ ਚ ਸੋਝੀ ਆਈ ਪੇ ਤੇ ਸਮਰੱਥ ਗੁਰੂ ਅੱਲਾਹ ਤਾਲਾ ਦੇ ਰੂਪ ਨੇ। ਕਬੀਰ ਸਿੱਖ ਸਾਖਾ ਬਹੁਤੇ ਕੀਏ ਕੇਸੋ ਕੀਓ ਨਾ ਉਮੀਦ, ਚਾਲੇ ਥੇ ਹਰ ਮਿਲਨ ਕੋ ਬੀਚੈ ਅਟਕਿਓ ਚੀਤ। ਰਾਹ ਵਿੱਚ ਹੀ ਰੁਕ ਗਏ। ਜਿਸ ਵੇਲੇ ਦਸਮ ਪਾਤਸ਼ਾਹ ਮਨ ਦੇ ਕੋਲ ਗਿਆ ਤੇ ਮਨ ਚ ਤਪਦਾ ਮਾਣ ਹੈ, ਹੰਕਾਰ ਹੈ ਕਿ ਮੇਰੀ ਬੜੀ ਲੰਮੀ ਉਮਰ ਹੈ, ਮੇਰੀ ਤੇ ਬਹੁਤ ਵੱਡੀ ਤਪੱਸਿਆ ਹੈ। ਖੈਰ ਦਸਮ ਪਾਤਸ਼ਾਹ ਮਹਾਰਾਜ ਜੀ ਨੇ ਪਿਆਰ ਸਤਿਕਾਰ ਨਾਲ ਇਸ ਜੋਗੀ ਨੂੰ ਬਿਠਾਇਆ ਤੇ ਮੇਰੇ ਦਸਮ ਪਾਤਸ਼ਾਹ ਕਹਿੰਦੇ ਜੋਗੀ ਜੀ ਇਹ ਲੰਮੀ ਉਮਰਾਂ ਦਾ ਮਾਣ ਕਾਹਦਾ ਕਰਦੇ ਹੋ, ਲੰਮੀ ਉਮਰ ਦਾ ਮਾਣ ਕਾਹਦਾ ਕਰਦੇ ਹੋ, ਤੁਹਾਡਾ ਤੇ ਹਾਲ ਸੱਚਮੁੱਚ ਆ ਹੈ। ਬੀਚੈ ਅਟਕੇ ਉਹ ਚੀਤ, ਬੀਚੈ ਅਟਕੇ ਉਹ ਚੀਤ, ਬੀਚੈ ਅਟਕੇ ਉਹ ਚੀਤ, ਬੀਚੈ ਅਟਕੇ ਉਹ ਚੀਤ, ਅਟਕੇ ਉਹ ਚੀਤ, ਬੀਚੈ ਅਟਕੇ ਉਹ ਚੀਤ, ਬੀਚੈ ਅਟਕੇ ਉਹ ਚੀਤ, ਬੀਚੈ ਅਟਕੇ ਉਹ ਚੀਤ।
ਸਿੱਖ ਸਾਖਾ ਬਹੁਤੇ ਕੀਏ ਕੇਸੋ ਕੀਓ
ਦਸਮ ਪਾਤਸ਼ਾਹ ਕਹਿੰਦੇ ਐ ਜੋਗੀ ਆ ਸਰੀਰ ਛੱਡਣ ਨੂੰ ਤੁਹਾਡਾ ਦਿਲ ਨਹੀਂ ਕਰਦਾ, ਮੌਤ ਤੋਂ ਡਰ ਲੱਗਦਾ, ਤੁਹਾਡਾ ਹਾਲ ਉਹ ਹੈ ਜਿਵੇਂ ਇੱਕ ਕੰਜੂਸ ਬੰਦੇ ਦਾ, ਉਹਨੂੰ ਬਸਤਰ ਮਿਲ ਗਿਆ ਉਹਦਾ ਖਹਿੜੇ ਨਹੀਂ ਛੱਡਦਾ, ਫਟ ਗਿਆ ਫਿਰ ਸਿਉ ਲੈਂਦਾ, ਫਟ ਗਿਆ ਫਿਰ ਸਿਉ ਲੈਂਦਾ, ਉਹ ਕੱਪੜਾ ਮੈਲਾ ਹੋ ਗਿਆ ਫਟ ਗਿਆ ਲੀਨਾ ਲੀਨਾ ਬਣ ਗਿਆ ਫਿਰ ਸਿਉ ਕੇ ਪਾਉਂਦਾ। ਇੱਕ ਪੱਕ ਇੱਕ ਬਾਦਸ਼ਾਹ ਹੈ, ਇੱਕ ਆ ਰਿਹਾ ਬਸਤਰ ਇੱਕ ਜਾ ਰਿਹਾ ਨਵੇਂ ਨਿਤ ਨਵੇਂ। ਕਹਿੰਦੇ ਤੇਰਾ ਹਾਲ ਇੱਕ ਕੰਜੂਸ ਮਨੁੱਖ ਵਰਗਾ, ਲੰਮੀ ਉਮਰ ਦਾ ਮਾਣ ਕਰਨਾ, ਲੰਮੀ ਉਮਰ ਤੇ ਸੱਪਾਂ ਦੀ ਵੀ ਬੜੀ ਹੁੰਦੀ ਹੈ, ਉਹ ਵੀ ਦਸ ਦਸ ਹਜ਼ਾਰ ਸਾਲ ਜਿਉਂਦੇ ਰਹਿੰਦੇ ਹੈ, ਲੰਮੀ ਉਮਰ ਤੇ ਪੱਥਰਾਂ ਦੀ ਵੀ ਬੜੀ ਹੁੰਦੀ ਹੈ, ਉਹ ਵੀ ਲੱਖਾਂ ਸਾਲ ਰਹਿੰਦੇ ਹੈ, ਤੂੰ ਮਾਣ ਕਾਹਦਾ ਕਰਨਾ। ਲੰਮੀ ਉਮਰ ਤੇ ਹੋਰ ਵੀ ਪਸ਼ੂਆਂ ਪੰਛੀਆਂ ਦੀ ਵੀ ਬਥੇਰੀ ਹੁੰਦੀ ਹੈ, ਲੰਮੀ ਉਮਰ ਦਾ ਮਾਣ ਕਾਹਦਾ ਹੈ? ਇਹ ਤਪੱਸਿਆ ਦਾ ਮਾਣ ਕਰਨਾ, ਇਹਦਾ ਮਾਣ ਨਾ ਕਰ। ਰਿਧੀਆਂ ਸਿੱਧੀਆਂ ਜੇ ਆ ਗਈਆਂ ਕਿਹੜੇ ਕੰਮ ਨੇ? ਇਹਦੇ ਨਾਲ ਮਨ ਦੀ ਸ਼ਾਂਤੀ ਨਹੀਂ ਪ੍ਰਾਪਤ ਹੁੰਦੀ, ਗਿਆਨ ਤੋਂ ਹੀਣਾ ਤੂੰ, ਮਨ ਤੇਰਾ ਸ਼ਾਂਤ ਨਹੀਂ ਹੋਇਆ। ਤੇ ਸਮਝਣਾ ਮੇਰੇ ਚੇਲੇ ਬੜੇ, ਮੇਰੇ ਵਰਗਾ ਕੋਈ ਨਹੀਂ, ਮੇਰੀ ਉਮਰ ਬੜੀ ਲੰਮੀ ਹੈ, ਉਮਰ ਤੇ ਲੰਮੀ ਸੱਪਾਂ ਦੀ ਵੀ ਬਥੇਰੀ ਹੁੰਦੀ ਹੈ। ਉਸ ਵੇਲੇ ਜਿਹੜਾ ਇਹ ਜੋਗੀ ਸੀ ਨਾ, ਕਹਿਣ ਲੱਗਾ ਜੀ ਫਿਰ ਜੋਗੀ ਬਣਨਾ ਜਾਂ ਸਾਧ ਬਣਨਾ ਵੀ ਕੋਈ ਅਪਰਾਧ ਹੈ, ਮਾੜਾ ਹੈ? ਮਰ ਗਏ ਅਸੀਂ ਕਦੋਂ ਕਹਿੰਦੇ ਮਾੜਾ ਹੈ? ਪਰ ਜੇ ਸਾਧ ਬਣ ਕੇ ਜੋਗੀ ਬਣ ਕੇ ਜੁੜਿਆ ਨਾ, ਪ੍ਰਾਪਤੀ ਨਾ ਹੋਈ ਤੇ ਲਾਭ ਕੀ ਹੈ? ਜੇ ਆਪ ਹੀ ਨਹੀਂ ਜੁੜਿਆ, ਕਿਸੇ ਨੂੰ ਜੋੜਿਆ ਹੀ ਨਹੀਂ, ਤੇ ਫਿਰ ਫਾਇਦਾ ਕੀ ਹੈ? ਜੋਗੀ ਹਜ਼ਾਰਾਂ ਸਾਲਾਂ ਨਾਲੋਂ, ਹਜ਼ਾਰਾਂ ਸਾਲਾਂ ਜਿਉਣ ਨਾਲੋਂ ਕੁਝ ਸਾਲ ਹੀ ਜੀਵਨ ਮਿਲੇ, ਪਰ ਜੀਵਨ ਐਸਾ ਹੋਵੇ ਜਿਵੇਂ ਗੁਲਾਬ ਦਾ ਫੁੱਲ ਹੈ, ਦੂਸਰਿਆਂ ਨੂੰ ਸੁਗੰਧੀ ਦਿੰਦਾ ਹੈ। ਜੀਵਨ ਐਸਾ ਚਾਹੀਦਾ ਹੈ ਜਿਹੜਾ ਦੂਸਰਿਆਂ ਦੇ ਭਲੇ ਵਾਸਤੇ ਹੋਵੇ। ਜੇ ਜੀਵਨ ਵਿੱਚ ਕਿਸੇ ਨੂੰ ਜੋੜਿਆ ਨਹੀਂ, ਪਿਆਰੇ ਮਹਾਂਪੁਰਸ਼ ਕਿਹਾ ਕਰਦੇ ਆਪਣੇ ਭਾਈ, ਜੇ ਆਪ ਹੀ ਨਾਮ ਜਪ ਕੇ ਚਲਾ ਗਿਆ, ਕਿਸੇ ਦਾ ਭਲਾ ਨਹੀਂ ਹੋਇਆ ਤੇ ਕੀ ਫਾਇਦਾ? ਗੁਰੂ ਨਾਨਕ ਸਾਹਿਬ ਦੇ ਘਰ ਦੇ ਜਿਹੜੇ ਮਹਾਂਪੁਰਖ ਗੁਰਮੁਖ ਜਨ ਨੇ, ਉਹਨਾਂ ਨੂੰ ਹੁਕਮ ਹੈ ਆਪ ਜਪੋ ਅਵਰੈ ਨਾਮ ਜਪਾਵੋ। ਆਪ ਜੁੜੋ, ਦੂਸਰਿਆਂ ਨੂੰ ਜੁੜੋ, ਆਪ ਜਪੋ ਦੂਸਰਿਆਂ ਨੂੰ ਜਪਾਵੋ। ਦਸਮ ਪਾਤਸ਼ਾਹ ਕਹਿਣ ਲੱਗੇ ਜੋਗੀ ਜੇ ਕਿਸੇ ਨੂੰ ਜੋੜਿਆ ਹੀ ਨਹੀਂ, ਜੋੜੇਗਾ ਵੀ ਉਹ ਜਿਹੜਾ ਪਹਿਲਾਂ ਆਪ ਜੁੜੇਗਾ, ਤੇਰਾ ਆਪਣਾ ਹੀ ਮਨ ਸ਼ਾਂਤ ਨਹੀਂ, ਕੀ ਹੈ ਮਨੁੱਖ ਜਨਮ ਦਾ ਫਿਰ ਲਾਭ ਕੀ ਹੈ? ਲੰਮੀ ਉਮਰ ਦਾ ਹੀ ਮਾਣ ਕਰਨਾ, ਉਮਰ ਤੇ ਸਵਾਸ ਗਿਣਤੀ ਦੇ ਵੀ ਹੋਣ, ਪਰ ਸਵਾਸ ਉਹ ਜਿਹੜੇ ਰੱਬ ਦੇ ਲੇਖੇ ਲੱਗਣ। ਇਹ ਮਨੁੱਖ ਜਨਮ ਮਿਲਿਆ ਭਈ ਪਰਾਤਮਾ ਨੁੱਖ ਦੇ ਹੋ ਰਹੀ ਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਇਹ ਲੰਮੀ ਉਮਰ ਹੀ ਕਰਨ ਦਾ ਮਾਣ ਨਹੀਂ, ਉਮਰ ਹੈ ਜਿਹੜੀ ਲੇਖੇ ਚ ਲੱਗੇ, ਗੁਰਸੇਵਾ ਤੇ ਭਗਤ ਕਮਾਈ ਤਬ ਇਹ ਮਾਨਸ ਦੇ ਹੀ ਪਾਏ। ਇਹੋ ਤੇਰੀ ਵਾਰੀ ਗੋਬਿੰਦ ਮਿਲਣੇ ਦੀ, ਇਹੋ ਤੇਰੀ ਵਾਰੀ ਤੇਰੀ ਵਾਰ।